ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਧੂਪ ਦੀਪ ਸੇਵਾ ਗੋਪਾਲ। ਅਨੇਕ ਬਾਰ ਬੰਦਨ ਕਰਤਾਰ। ਪ੍ਰਭ ਕੀ ਸਰਣ ਗਹੀ ਸਭ ਤਿਆਗ। ਗੁਰ ਸੋ ਪ੍ਰਸੰਨ ਭਏ ਵੱਡ ਭਾਗ। ਧੂਪ ਦੀਪ ਸੇਵਾ ਗੋਪਾਲ। ਅਨੇਕ ਬਾਰ ਬੰਦਨ ਕਰਤਾਰ। ਪ੍ਰਭ ਕੀ ਸਰਣ ਗਹੀ ਸਭ ਤਿਆਗ। ਗੁਰ ਸੋ ਪ੍ਰਸੰਨ ਭਏ ਵੱਡ ਭਾਗ। ਆਠ ਪਹਿਰ ਗਾਈਐ ਗੋਬਿੰਦ। ਧਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਰਹਾਉ ਹਰ ਗੁਣ ਰਮਤ ਭਏ ਆਨੰਦ। ਪਾਰ ਬ੍ਰਹਮ ਪੂਰਨ ਬਖਸ਼ੰਦ। ਕਰ ਕਿਰਪਾ ਜਾਨ ਸੇਵਾ ਲਾਏ। ਜਨਮ ਮਰਨ ਦੁਖ ਮੇਟ ਮਿਲਾਏ। ਕਰਮ ਧਰਮ ਇਹੋ ਤਤ ਗਿਆਨ। ਸਾਧ ਸੰਗ ਜਪੀਐ ਹਰ ਨਾਮ। ਸਾਗਰ ਤਰ ਬੋਹਿਤ ਪ੍ਰਭ ਚਰਨ। ਅੰਤਰ ਜਾਮੀ ਪ੍ਰਭ ਕਾਰਣ ਕਰਨ। ਰਾਖ ਲੀਏ ਆਪਣੀ ਕਿਰਪਾ ਧਾਰ। ਪੰਚ ਦੂਤ ਭਾਗੇ ਬਿਕਰਾਲ। ਜੂਐ ਜਨਮ ਨਾ ਕਬਹੋਂ ਹਾਰ। ਨਾਨਕ ਕਾ ਅੰਗ ਕੀਆ ਕਰਤਾਰ। ਰਾਖ ਲੀਏ ਆਪਣੀ ਕਿਰਪਾ ਧਾਰ। ਪੰਚ ਦੂਤ ਭਾਗੇ ਬਿਕਰਾਲ। ਜੂਐ ਜਨਮ ਨਾ ਕਬਹੋਂ ਹਾਰ। ਨਾਨਕ ਕਾ ਅੰਗ ਕੀਆ ਕਰਤਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਲੋਕ ਪ੍ਰਲੋਕ ਦੇ ਰੱਖਿਅਕ ਪ੍ਰਤੱਖ ਸਤਿਗੁਰੂ ਦਸਾਂ ਪਾਤਸ਼ਾਹੀਆਂ ਦਾ ਆਤਮਿਕ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੱਚਖੰਡੀ ਦਰਬਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕਰਕੇ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਗੁਰੂ ਗੋਦ ਦਾ ਆਨੰਦ ਲੈ ਰਹੇ ਹੋ ਉੱਥੇ ਦੁਨੀਆਂ ਦੇ ਕੋਨੇ ਕੋਨੇ ਅੰਦਰ ਜਿੱਥੇ ਵੀ ਸਿੱਖ ਵੱਸਦਾ ਹੈ ਜਿੱਥੇ ਵੀ ਸਿੱਖ ਅਰਦਾਸ ਕਰਦਾ ਹੈ ਕਿ ਹੇ ਸਤਿਗੁਰੂ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ, ਇਸ਼ਨਾਨ ਦੀ ਪ੍ਰਾਪਤੀ, ਉੱਥੇ ਸਿੱਖ ਦੇ ਮਨ ਵਿੱਚ ਭਾਵਨਾ ਹੁੰਦੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰਾਂ ਨੇ ਸਰਬ ਸਾਂਝੇ ਉਪਦੇਸ਼ ਦੇ ਰੂਪ ਚ ਜੋ ਮੁੱਖ ਵਾਕ ਬਖਸ਼ੇ ਹੈ ਉਸ ਨੂੰ ਸਰਵਣ ਕਰੀਏ ਤੇ ਉਸ ਦੀ ਵਿਚਾਰ ਦੇ ਨਾਲ ਜੁੜੀਏ। ਕਿਉਂਕਿ ਸਿੱਖ ਦੇ ਮਨ ਦੀ ਭਾਵਨਾ ਹੁੰਦੀ ਹੈ ਜਦੋਂ ਵੀ ਕੋਈ ਸਿੱਖ ਕਾਰਜ ਕਰਦਾ ਹੈ ਤਾਂ ਸਿੱਖ ਸਤਿਗੁਰੂ ਅੱਗੇ ਅਰਦਾਸ ਕਰਦਾ ਹੈ। ਸਤਿਗੁਰੂ ਦਾ ਹੁਕਮ ਹੈ ਸਿੱਖ ਨੂੰ ਕਿ ਜੋ ਤੇਰੇ ਮਨ ਦੀ ਬਿਰਥਾ ਹੈ ਉਹ ਗੁਰੂ ਕੋਲ ਜਾ ਕੇ ਅਰਦਾਸ ਕਰ। ਜੇ ਆਪਣੇ ਮਨ ਦੀ ਬਿਰਥਾ ਤੋਂ ਕਿਸੇ ਨੂੰ ਹੋਰ ਦੱਸੇਗਾ ਹੋ ਸਕਦਾ ਉਹ ਤੇਰੇ ਨਾਲੋਂ ਵੱਧ ਦੁਖੀ ਹੋਵੇ। ਹੋ ਸਕਦਾ ਜੇ ਤੂੰ ਆਪਣਾ ਦੁੱਖ ਦੱਸੇ ਤਾਂ ਇੱਥੋਂ ਬਾਅਦ ਵਿੱਚ ਤੇਰੇ ਦੁੱਖ ਦਾ ਮਖੌਲ ਬਣਾਵੇ। ਇੱਕ ਸਤਿਗੁਰੂ ਹੈ, ਜਿਸ ਸਤਿਗੁਰੂ ਕੋਲ ਤੂੰ ਆਪਣੇ ਮਨ ਦੀ ਗੋਹਜ ਗੱਲ ਕਰ ਸਕਦਾ ਹੈ। ਉਸ ਗੋਹਜ ਗੱਲ ਨੂੰ ਜਦੋਂ ਤੂੰ ਸਤਿਗੁਰੂ ਦੇ ਚਰਨਾਂ ਵਿੱਚ ਰੱਖੇਗਾ ਤਾਂ ਸਤਿਗੁਰੂ ਫਿਰ ਤੈਨੂੰ ਉਪਦੇਸ਼ ਰੂਪ ਵਿੱਚ, ਉੱਤਰ ਰੂਪ ਵਿੱਚ ਤੇਰੇ ਅਰਦਾਸ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਸ਼ਕਰਸ਼ ਕਰਕੇ ਤੈਨੂੰ ਮੁੱਖ ਵਾਕ ਬਖਸ਼ਿਸ਼ ਕਰਨਗੇ। ਉਸ ਮੁੱਖ ਵਾਕ ਨੂੰ ਫਿਰ ਵਿਚਾਰ ਰੂਪ ਵਿੱਚ, ਕਥਾ ਰੂਪ ਵਿੱਚ ਪ੍ਰਾਤਨ ਸਮੇਂ ਤੋਂ ਵਿਚਾਰਿਆ ਜਾਂਦਾ ਹੈ। ਸੱਚਖੰਡ ਅਣਗਿਣਤ ਸੰਗਤਾਂ ਦੂਰ ਨੇੜੇ ਤੋਂ ਆ ਕਰਕੇ ਦੇਸਾਂ ਵਿਦੇਸਾਂ ਵਿੱਚ ਸੁਰਤ ਕਰਕੇ ਅਰਦਾਸਾਂ ਕਰਦੀਆਂ। ਸਤਿਗੁਰੂ ਮੁੱਖ ਵਾਕ ਰਾਹੀਂ ਸਾਰਿਆਂ ਨੂੰ ਉਪਦੇਸ਼ ਦਿੰਦੇ ਹੈ। ਸਤਿਗੁਰਾਂ ਦੇ ਸਮੇਂ ਤੋਂ ਹੀ ਇਸ ਸਥਾਨ ਤੇ ਵਿਚਾਰ ਆਏ ਹੋਏ ਮੁੱਖ ਵਾਕ ਦੀ ਹੁੰਦੀ ਹੈ। ਸਮੇਂ ਸਮੇਂ ਮੁੱਖ ਵਾਕ ਇਤਿਹਾਸ ਮੰਦਰ ਵੀ ਪ੍ਰਮਾਣ ਮਿਲਦੇ ਹੈ। ਜਦੋਂ ਵੀ ਕਿਤੇ ਪੰਥ ਵਿੱਚ ਲੋੜ ਪਈ, ਖਾਲਸੇ ਨੇ ਸਤਿਗੁਰਾਂ ਦੀ ਚਰਨ ਸ਼ਰਨ ਲੈ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕਰਕੇ, ਕਿਉਂਕਿ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਦੇਗ ਪ੍ਰਵਾਨ ਹੈ। ਇੱਥੇ ਮੈਂ ਬੇਨਤੀ ਕਰ ਦੇਵਾਂ, ਸਿੱਖ ਦਾ ਕੋਈ ਵੀ ਕਾਰਜ ਹੋਵੇ ਉਹ ਗੁਰੂ ਕੀ ਹਜ਼ੂਰੀ ਦੇ ਵਿੱਚ ਜੋ ਮਰਜ਼ਾਦਾ ਉਸ ਅਨੁਸਾਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕਰੇ। ਦੇਗ ਲੈ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਦੋਂ ਸਿੱਖ ਅਰਦਾਸ ਕਰਦਾ, ਸਤਿਗੁਰੂ ਦੀ ਅਰਦਾਸ ਪ੍ਰਵਾਨ ਕਰਦੇ ਆ। ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਮਨਮਤੀਏ ਪਦਾਰਥ ਪ੍ਰਵਾਨ ਨਹੀਂ ਹੁੰਦੇ। ਕਈ ਲੋਕ ਪੱਛਮੀ ਸੱਭਿਅਤਾ ਦੇ ਪਿੱਛੇ ਲੱਗ ਕੇ ਉਹ ਕੁਝ ਗੁਰੂ ਘਰਾਂ ਦੇ ਵਿੱਚ ਕਰਨ ਦੇ ਯਤਨ ਕਰਦੇ ਆ। ਪ੍ਰਕਾਸ਼ ਦਿਹਾੜਿਆਂ ਤੇ, ਸ਼ਹੀਦਾਂ ਦੇ ਜਨਮ ਦਿਹਾੜਿਆਂ ਤੇ ਕੇਕ ਕੱਟਣੇ, ਨਾ ਤਾਂ ਸ਼ਹੀਦਾਂ ਨੂੰ ਕੇਕ ਪ੍ਰਵਾਨ ਨਾ ਸਤਿਗੁਰਾਂ ਨੂੰ ਪ੍ਰਵਾਨ ਹੈ। ਇੱਥੇ ਗੁਰਮਤ ਲੈਣ ਆਉਂਦੇ ਆ, ਮਨਮਤ ਕਰਨ ਨਹੀਂ ਆਉਣਾ। ਜੇ ਗੁਰੂ ਕੇ ਸ਼ਹੀਦਾਂ ਦੀ ਖੁਸ਼ੀ ਲੈਣੀ ਹੈ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੈ। ਜਦੋਂ ਇਤਿਹਾਸ ਪੜ੍ਹਾ ਸੁਣਾਂਗੇ, ਸਤਿਗੁਰੂ ਆਪ ਵੀ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਂਦੇ। ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਸਿੱਖ ਅਰਦਾਸ ਕਰਾਉਂਦਾ, ਫਿਰ ਮੁੱਖ ਵਾਕ ਰਾਹੀਂ ਸਤਿਗੁਰੂ ਮਹਾਰਾਜ ਸਿੱਖ ਦੇ ਜੋ ਜੀ ਦੀ ਵਿਰਥਾ ਹੈ, ਵੇਦਨਾ ਹੈ, ਉਹ ਸੁਣ ਕੇ ਪ੍ਰਵਾਨ ਕਰਕੇ ਸਿੱਖ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁੱਖ ਵਾਕ ਦੇ ਰੂਪ ਵਿੱਚ ਪ੍ਰਤੱਖ ਨਿਰਦੇਸ਼ ਦਿੰਦੇ ਆ। ਸਤਿਗੁਰੂ ਮਹਾਰਾਜ ਨੇ ਅੱਜ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਮੁੱਖ ਵਾਕ ਬਖਸ਼ੇ ਹੈ, ਆਪ ਸਰਵੱਤਰ ਸੰਗਤਾਂ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਹਾਜ਼ਰੀਆਂ ਲਵਾ ਰਹੇ ਹੋ, ਵਡਭਾਗੇ ਹੋ। ਆਓ, ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਪ੍ਰਾਰੰਭਤਾ ਤੋਂ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ
ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਪ੍ਰਤੱਖ ਹਰੀ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪਾਵਨ ਪਵਿੱਤਰ ਸ਼ਬਦ ਗੋਂਡ ਰਾਗ ਦੇ ਅੰਦਰ ਪਾਵਨ ਅੰਗ 866 ਉੱਪਰ ਸਤਿਗੁਰੂ ਜੀ ਨੇ ਸੁਸ਼ੋਭਿਤ ਕੀਤਾ।
ਧੂਪ ਦੀਪ ਸੇਵਾ ਗੋਪਾਲ
ਸਤਿਗੁਰੂ ਜੀ ਕਹਿੰਦੇ ਜੋ ਅਨਮਤਾਂ ਦੇ ਵਿੱਚ ਲੋਕ ਆਪਣੇ ਆਪਣੇ ਇਸ਼ਟ ਦੀ ਪੂਜਾ ਮਾਨਤਾ ਪ੍ਰਤਿਸ਼ਠਾ ਕਰਦੇ ਆ ਉਹਦੀਆਂ ਜੋ ਵਿਧੀਆਂ ਅਪਣਾਉਂਦੇ ਆ ਉਹ ਸਭ ਦੀਆਂ ਰੋਹ ਰੀਤਾਂ ਧਾਰਮਿਕ ਰਿਵਾਜ ਵੱਖਰੇ ਵੱਖਰੇ ਆ। ਕੋਈ ਪੂਜਾ ਕਰਦਾ ਹੈ, ਕੋਈ ਬਾਂਗਾਂ ਦਿੰਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਪੂਜਾ ਕੀਚਾ ਨਾਮ ਧਿਆਈ ਹੈ। ਉਹਦੀ ਪੂਜਾ ਕੀ ਕਰਨੀ ਹੈ? ਨਾਮ ਧਿਆਉਣਾ ਹੀ ਪੂਜਾ ਹੈ। ਸਤਿਗੁਰੂ ਜੀ ਕਹਿੰਦੇ ਧੂਪ ਦੀਪ ਧੂਪ ਤਿਖਾਉਣੀ ਕੋਈ ਮਾੜੀ ਨਹੀਂ ਹੈ। ਧੂਪ ਤਿਖਾਉਣ ਨਾਲ ਕੋਈ ਬ੍ਰਾਹਮਣ ਨਹੀਂ ਬਣ ਜਾਂਦਾ, ਜਾਂ ਕੋਈ ਬ੍ਰਾਹਮਣਾਂ ਨੇ ਪੇਟੈਂਟ ਨਹੀਂ ਕਰਾਇਆ ਹੋਇਆ ਧੂਪ ਦਾ ਜਾਂ ਦੀਵੇ ਦਾ। ਇਹ ਕੁਦਰਤ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਨੇ, ਨਿਆਮਤਾਂ ਨੇ, ਇਹਨੂੰ ਕੋਈ ਵੀ ਵਰਤ ਸਕਦਾ ਹੈ। ਧੂਪ ਸੁਗੰਧੀ ਵਾਸਤੇ ਹੈ। ਬਦਬੋ ਜਿੱਥੇ ਹੋਵੇ ਉੱਥੇ ਸਤਿਗੁਰਾਂ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੈ ਉੱਥੇ ਸੁਗੰਧੀ ਵਾਲੇ ਪਦਾਰਥ ਛਿੜਕੇ ਜਾਂਦੇ ਪੁਰਾਤਨ ਸਮੇਂ ਤੋਂ ਹੀ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਜੇ ਤੂੰ ਇਕੱਲੀ ਬਾਹਰ ਦੀ ਧੂਪ ਤਿਖਾਵੇਂਗਾ ਅੰਦਰ ਤੇਰੇ ਵਿਕਾਰਾਂ ਦੀ ਬਦਬੋ ਹੋਵੇਗੀ, ਫਿਰ ਇਕੱਲੀ ਬਾਹਰ ਦੀ ਧੂਪ ਨੇ ਕੁਝ ਨਹੀਂ ਕਰਨਾ। ਬਾਹਰ ਤਾਂ ਤੂੰ ਧੂਪ ਤਿਖਾਈ ਜਾਵੇਂ, ਅੰਦਰ ਤੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਲਪਟਾਂ ਨਿਕਲ ਰਹੀਆਂ ਹੋਣ, ਵਿਕਾਰਾਂ ਦੀ ਬਦਬੋ ਹੋਵੇ। ਮਹਾਰਾਜ ਕਹਿੰਦੇ ਬਾਹਰ ਦੀ ਧੂਪ ਨੇ ਕੁਝ ਨਹੀਂ ਕਰਨਾ। ਦੀਵਾ ਕਿਉਂ ਬਾਲਿਆ ਜਾਂਦਾ? ਜਦੋਂ ਹਨੇਰਾ ਹੋਵੇ ਤਾਂ ਅੱਜ ਵਾਂਗੂ ਜਦੋਂ ਲਾਈਟਾਂ ਨਹੀਂ ਸੀ ਦੀਵਾ ਵਰਤਿਆ ਜਾਂਦਾ, ਬੱਤੀ ਪਾਈ ਜਾਂਦੀ, ਬੱਤੀ ਵੱਟ ਕੇ ਵਿੱਚ ਬੱਤੀ ਰੱਖੀ ਜਾਂਦੀ, ਫਿਰ ਤੇਲ ਪਾਇਆ ਜਾਂਦਾ ਜਾਂ ਦੇਸੀ ਘਿਓ ਪਾਇਆ ਜਾਂਦਾ, ਫਿਰ ਉਹਨੂੰ ਤੀਲੀ ਦੇ ਨਾਲ ਦੀਵੇ ਨੂੰ ਪ੍ਰਜਵਲਿਤ ਕੀਤਾ ਜਾਂਦਾ। ਹਨੇਰੇ ਕਮਰੇ ਦੇ ਵਿੱਚੋਂ, ਹਨੇਰੀ ਥਾਂ ਦੇ ਵਿੱਚੋਂ ਜਦੋਂ ਦੀਵਾ ਬਲਦਾ ਉਹਦੇ ਨਾਲ ਚਾਨਣ ਹੋ ਜਾਂਦਾ। ਆਪਾਂ ਅੱਖਾਂ ਬੰਦ ਕਰਕੇ ਵੇਖੀਏ, ਕੋਈ ਪ੍ਰਕਾਸ਼ ਹੈ? ਕੋਈ ਸਾਨੂੰ ਸੋਝੀ ਹੈ? ਕੋਈ ਗਿਆਨ ਹੋਇਆ? ਕਿਤੇ ਬਾਹਰ ਦੇ ਦੀਵੇ ਨਾ ਇਕੱਲੇ ਬਾਲੇ ਜਾਈਏ, ਕੋਈ ਅੰਦਰਲਾ ਦੀਵਾ ਸਤਿਗੁਰ ਸ਼ਬਦ ਉਜਾਰੋ ਦੀਪਾ। ਮਹਾਰਾਜ ਕਹਿੰਦੇ ਸ਼ਬਦ ਦਾ ਦੀਵਾ ਬਾਲਿਆ, ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਮੜੀਆਂ ਤੇ ਜਾ ਜਾ ਦੀਵੇ ਜਗਾਉਣੇ ਹੋ, ਕਿਤੇ ਦੋ ਇੱਟਾਂ ਰੱਖ ਕੇ ਉਹ ਤੇ ਰੰਗ ਜਾ ਕਰਕੇ ਦੀਵਾ ਜਗਾਇਆ ਜਾਂਦਾ, ਕਿਤੇ ਦਿਨ ਤਿਉਹਾਰ ਤੇ ਬਾਅਦ ਵਿੱਚ ਕੁੱਤੇ ਪਿਸ਼ਾਬ ਕਰਦੇ ਆ, ਉਹ ਅਗਿਆਨਤ ਹੈ। ਸਿੱਖ ਨੇ ਨੀ ਇਹ ਕਰਮ ਕਰਨੇ। ਸਿੱਖ ਨੇ ਕੀ ਕਰਨਾ? ਸ਼ਬਦ ਦਾ ਦੀਵਾ ਬਾਲਣਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੈ। ਨਾਮ ਧਿਆਉਣਾ, ਨਾਮ ਦਾ ਦੀਵਾ ਬਾਲਣਾ। ਜਦੋਂ ਨਾਮ ਦਾ ਦੀਵਾ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਜਵਲਿਤ ਹੋ ਗਿਆ ਤਾਂ ਗੁਰੂ ਨੇ ਕਿਰਪਾ ਕਰ ਦੇਣੀ ਹੈ, ਗਿਆਨ ਦੀ ਰੋਸ਼ਨੀ, ਗਿਆਨ ਦਾ ਪ੍ਰਕਾਸ਼ ਤੇਰੇ ਅੰਦਰ ਕਰ ਦੇਣਾ। ਫਿਰ ਕੀ ਹੋਵੇਗਾ? ਜਦੋਂ ਤੂੰ ਗੁਰੂ ਦੇ ਸ਼ਬਦ ਦਾ ਮੰਨਣ ਕਰੇਗਾ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਫਿਰ ਤੈਨੂੰ ਸਾਰੇ ਭਵਨਾਂ ਦੇ ਖੰਡਾਂ ਬ੍ਰਹਿਮੰਡਾਂ ਦੀ ਸੋਝੀ ਹੋ ਜਾਵੇਗੀ। ਇਕੱਲੇ ਸਰੀਰ ਦੀ ਗੱਲ ਹੀ ਛੱਡੋ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਵਾਹਿਗੁਰੂ ਦੀ ਜਿਹੜੀ ਅਸਲੀ ਪੂਜਾ ਹੈ ਧੂਪ ਦੀਪ ਸੇਵਾ ਗੋਪਾਲ, ਜੋ ਇੰਦਰੀਆਂ ਦਾ ਪਾਲਣਹਾਰ, ਗੋ ਧਰਤੀ ਦਾ ਪਾਲਣਹਾਰ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਸੇਵਾ ਕਹੀਏ, ਉਹਦਾ ਸਿਮਰਨ ਕਰਨਾ। ਗੁਰੂ ਕੇ ਅਸਥਾਨਾਂ ਤੇ ਜਾ ਕੇ ਸੇਵਾ ਕਰਦਿਆਂ ਹੋਇਆਂ ਨਾਲ ਨਾਲ ਸਿਮਰਨ ਕਰਨਾ। ਕਈ ਵਾਰ ਆਦਤ ਹੁੰਦੀ ਹੈ, ਕੋਈ ਝਾੜੂ ਦੇ ਰਿਹਾ, ਭਾਈ ਸਾਹਿਬ ਝਾੜੂ ਮੈਨੂੰ ਦੇ ਦਿਓ, ਮੈਂ ਝਾੜੂ ਫੇਰ ਦਿੰਦਾ। ਕੋਈ ਪੋਚਾ ਕਰ ਰਿਹਾ, ਪੋਚਾ ਮੈਨੂੰ ਦੇ ਦਿਓ, ਮੈਂ ਪੋਚਾ ਫੇਰ ਦਿੰਦਾ। ਲਕੀਰ ਦੇ ਫਕੀਰ ਨਹੀਂ ਬਣਨਾ ਸਿੱਖ ਨੇ। ਜੇ ਇੱਕ ਸੇਵਾ ਕਰ ਰਿਹਾ ਤਾਂ ਹੋਰ ਥਾਂ ਬੜੇ ਨੇ। ਅਕਸਰ ਕਈ ਥਾਂ ਵੇਖਣ ਨੂੰ ਆਉਂਦਾ ਸੇਵਾ ਪਿੱਛੇ ਵੀ ਲੜਾਈਆਂ ਹੁੰਦੀਆਂ। ਨਹੀਂ, ਕਿਸੇ ਦੀ ਸੇਵਾ ਖੋਣੀ ਨਹੀਂ ਹੈ। ਹੋਰ ਥਾਂ ਗੁਰੂ ਘਰ ਚ ਬੜੇ ਨੇ, ਬੜੀਆਂ ਸੇਵਾਵਾਂ ਹੋਣ ਵਾਲੀਆਂ ਹੁੰਦੀਆਂ। ਜਿੱਥੇ ਕੋਈ ਸੇਵਾ ਨਹੀਂ ਕਰਦਾ, ਜੇ ਉੱਥੇ ਕਿਤੇ ਸੇਵਾ ਕਰਕੇ ਵੇਖੀਏ ਸਤਿਗੁਰੂ ਦੀ ਕਿੰਨੀ ਪ੍ਰਸੰਨਤਾ ਹੋਵੇਗੀ। ਸੇਵਾ ਦੇ ਨਾਲ ਸਿਮਰਨ, ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪ ਹੱਥੀਂ ਸੇਵਾ ਕਰਕੇ ਪੂਰਨੇ ਪਾਏ। ਇਸ ਲਈ ਸਤਿਗੁਰ ਕੀ ਸੇਵਾ ਸਫਲ ਹੈ। ਸੇਵਾ ਦੇ ਨਾਲ ਨਾਮ ਜਪਣਾ, ਅਸਲੀ ਸੇਵਾ ਉਹਦਾ ਨਾਮ ਜਪਣਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਵਾਹਿਗੁਰੂ ਦਾ ਨਾਮ ਜਪਣਾ, ਸੇਵਾ ਕਰਨੀ, ਇਹੋ ਹੀ ਧੂਪ ਦਿਖਾਉਣੀ, ਦੀਵੇ ਜਗਾਉਣੇ ਹਨ।
ਅਨੇਕ ਵਾਰ ਬੰਧਨ ਕਰਤਾਰ,
ਉਹ ਕਰਤਾਰ ਜਿਹਦੇ ਕਰ ਹੱਥ ਦੇ ਵਿੱਚ ਤਾਰ, ਰਿਜਕ ਦੀ ਤਾਰ, ਨੱਕ ਨੱਤ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਉਹਨੂੰ ਕਰਤਾਰ ਕਿਉਂ ਕਹਿੰਦੇ ਆ? ਕਿਉਂਕਿ ਉਹਦੇ ਕਰ ਹੱਥ ਦੇ ਵਿੱਚ ਸਾਰਿਆਂ ਦੇ ਰਿਜਕ ਦੀ ਤਾਰ ਡੋਰੀ ਹੈ। ਉਹ ਸਾਰਿਆਂ ਨੂੰ ਪ੍ਰਤੀ ਜੀਵ ਪਾਲਣਾ ਕਰਦਾ, ਸਾਰਿਆਂ ਨੂੰ ਰਿਜਕ ਦਿੰਦਾ। ਮਹਾਰਾਜ ਕਹਿੰਦੇ ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਕਰਤਾ ਹੈ, ਉਸ ਕਰਤੇ ਨੂੰ ਵਾਰ ਵਾਰ ਨਮਸਕਾਰ ਕਰੋ। ਬੰਧਨਾ, ਹਰ ਬੰਧਨਾ, ਮਨੁੱਖ ਆਪ ਤੋਂ ਵੱਡੇ ਤੋਂ ਭੈ ਖਾ ਕੇ ਉਹਦੇ ਅੱਗੇ ਝੁਕਦਾ। ਮਹਾਰਾਜ ਕਹਿੰਦੇ ਜੇ ਝੁਕਣਾ ਹੀ ਹੈ ਤਾਂ ਉਹ ਵੱਡਿਆਂ ਤੋਂ ਵੱਡਾ ਪਾਤਸ਼ਾਹ ਹੁੰਦਾ, ਵੀ ਪਾਤਸ਼ਾਹ ਬਾਹਾਂ ਬਾਦਸ਼ਾਹ ਨੂੰ ਬਾਦਸ਼ਾਹਤ ਬਖਸ਼ਣ ਵਾਲਾ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਜਿਵੇਂ ਕਲੰਗੀਆਂ ਵਾਲੇ ਪਿਤਾ ਨੇ ਜਾਪ ਸਾਹਿਬ ਚ ਵਾਰ ਵਾਰ ਨਮਸਕਾਰ ਕੀਤੀ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ। ਮਹਾਰਾਜ ਕਹਿੰਦੇ ਵਾਰੰਵਾਰ ਉਸ ਨੂੰ ਨਮਸਕਾਰ ਕਰ।
ਪ੍ਰਭ ਕੀ ਸਰਣ ਗਹੀ ਸਭ ਤਿਆਗ,
ਅਸੀਂ ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਦੀ, ਮਾਲਕ ਦੀ ਸ਼ਰਨ ਲੈ ਲਈ ਆ, ਸਭ ਤਿਆਗ, ਸਭ ਤਿਆਗ ਦਿੱਤੇ ਆ, ਛੱਡ ਦਿੱਤੇ ਆ। ਕਲੰਗੀਆਂ ਵਾਲੇ ਪਿਤਾ ਨੇ ਢੰਗ ਦੱਸਿਆ ਨਾ, ਪਾਏ ਗਹੇ ਜਬ ਤੇ ਤੁਮਰੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਦੋਂ ਉਹਨੇ ਤੁਹਾਡੀ ਚਰਨ ਸਰਨ ਲਈ ਹੈ, ਤੁਹਾਡੇ ਚਰਨ ਫੜੇ ਹੈ, ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ। ਉਦੋਂ ਦਾ ਮੈਂ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਂਦਾ। ਤੇ ਅਸੀਂ ਕੀ ਕਰਦੇ ਹਾਂ? ਨਾਲੇ ਗੁਰੂ ਵਾਲੇ ਕਹਾਉਣੇ ਆ ਤੇ ਨਾਲੇ ਪਖੰਡੀਆਂ ਕੋਲ ਜਾ ਜਾ ਕੇ ਬੈਠਦੇ ਹਾਂ। ਕਿਤੇ ਰੋਟ ਪਕਾਉਣੇ ਆ, ਕਿਤੇ ਪੁੱਛਾ ਕਢਾਉਣੇ ਆ, ਕਿਤੇ ਜਾ ਕੇ ਪੱਤਰੀਆਂ ਬਣਵਾਉਣੇ ਆ, ਕਿਤੇ ਦਿਨ ਕਢਵਾਉਣੇ ਆ। ਜਦੋਂ ਕਿ ਸਤਿਗੁਰੂ ਦਾ ਹੁਕਮ ਹੈ ਕਿ ਸਿੱਖ ਨੇ ਇਹੋ ਜੇ ਵਹਿਮ ਭਰਮ ਨਹੀਂ ਕਰਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਆਰਾਮ ਰਹੀਮ ਪੁਰਾਨ ਕੁਰਾਨ, ਦੋਵਾਂ ਦਾ ਜ਼ਿਕਰ ਕਰ ਦਿੱਤਾ, ਰਾਮ ਦਾ ਵੀ, ਰਹੀਮ ਦਾ ਵੀ, ਉਹਨਾਂ ਦੇ ਧਾਰਮਿਕ ਗ੍ਰੰਥ ਪੁਰਾਣ ਦਾ ਵੀ ਤੇ ਕੁਰਾਨ ਦਾ ਵੀ, ਦੋਵਾਂ ਦੇ ਧਾਰਮਿਕ ਗ੍ਰੰਥਾਂ ਦਾ ਵੀ ਜ਼ਿਕਰ ਕਰ ਦਿੱਤਾ। ਅਨੇਕ ਕਹਿ ਮਤ ਏਕ ਨਾ ਮਾਨਿਓ। ਮਹਾਰਾਜ ਕਹਿੰਦੇ ਅਨੇਕਾਂ ਮਤਾਂ ਦਿੰਦੇ ਨੇ, ਦਿਨਾਂ ਦੀ ਵਿਚਾਰ ਕਹਿੰਦੇ ਆ, ਵੱਖਰੇ ਵੱਖਰੀਆਂ ਵਿਚਾਰਾਂ ਦੱਸਦੇ ਆ, ਵੱਖਰੇ ਵੱਖਰੇ ਕਰਮ ਕਾਂਡ ਕਹਿੰਦੇ ਆ, ਪਰ ਅਸੀਂ ਇੱਕ ਨਹੀਂ ਮੰਨਦੇ। ਸਿਮਰਤ ਸ਼ਾਸਤਰ ਵੇਦ ਸਭਾ ਵਾ ਭੇਦ ਕਹਿ ਹਮ ਏਕ ਨਾ ਜਾਣੇ। ਬੜੇ ਭੇਦ ਦੱਸਦੇ ਆ ਵਾਹਿਗੁਰੂ ਦੀ ਪ੍ਰਾਪਤੀ ਦੇ, ਪਰ ਅਸੀਂ ਇੱਕ ਵੀ ਨਹੀਂ ਜਾਣਦੇ। ਕਿਉਂ? ਸਗਲ ਦੁਆਰ ਕਉ ਛਾੜ ਕੈ ਗਹਿਓ, ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿੰਨਾ ਚਿਰ ਹੋਰ ਦੀ ਆਸ ਛੱਡ ਕੇ ਇੱਕ ਆਸ ਸਤਿਗੁਰੂ ਦੀ ਨਹੀਂ ਰੱਖਦੇ, ਜਿੰਨਾ ਚਿਰ ਹੋਰ ਦਰਾਂ ਨੂੰ ਛੱਡ ਕੇ ਸਤਿਗੁਰੂ ਦੇ ਦਰ ਤੇ ਆ ਕੇ ਨਹੀਂ ਢਹਿੰਦੇ, ਉਨਾ ਚਿਰ ਗੱਲ ਨਹੀਂ ਬਣਦੀ। ਇੱਕ ਦਾ ਦਰ, ਇੱਕ ਦਾ ਲੜ ਫੜਨਾ ਪਵੇਗਾ। ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਹੋਰ ਸਭ ਨੂੰ ਤਿਆਗ ਕੇ ਇੱਕ ਸਤਿਗੁਰੂ ਦੇ ਵਾਹਿਗੁਰੂ ਦੇ ਚਰਨ ਪਕੜ ਲਏ।
ਗੁਰ ਸੋ ਪ੍ਰਸੰਨ ਭਈ ਵੱਡ ਭਾਗ,
ਵੱਡੇ ਭਾਗ ਜਾਗੇ ਪੂਰਵ ਕਰਮ ਅੰਕਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਵੈਰਾਗੀ। ਪੂਰਵਲਾ ਕਰਮ ਜਾਗ ਪਿਆ ਇਸ ਮਨੁੱਖਾ ਦੇਹੀ ਦੇ ਵਿੱਚ, ਜੋ ਮਨੋਰਥ ਸੀ ਗੁਰੂ ਦੀ ਪ੍ਰਾਪਤੀ ਹੋ ਗਈ, ਪੂਰਾ ਗੁਰੂ ਮਿਲ ਗਿਆ। ਕਿਉਂਕਿ ਪੂਰੇ ਗੁਰੂ ਤੋਂ ਬਿਨਾਂ ਗਤੀ ਨਹੀਂ ਹੈ। ਜਦੋਂ ਕੋਈ ਪੂਰਵਲਾ ਵੱਡਾ ਕਰਮ ਜਾਗਦਾ ਹੈ, ਗੁਰ ਪੂਰਾ ਭੇਟਿਓ ਵੱਡ ਭਾਗੀ। ਮਹਾਰਾਜ ਕਹਿੰਦੇ ਵੱਡੇ ਭਾਗਾਂ ਨਾਲ ਉਹ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਈ ਤੇ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਹੋ ਗਈ।
ਆਠ ਪਹਿਰ ਗਾਈਐ ਗੋਬਿੰਦ,
ਮਹਾਰਾਜ ਕਿਰਪਾ ਕਰੋ ਇਹ ਦਾਤ ਪਾਉਣ ਲਈ ਕੀ ਕਰਨਾ ਹੈ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਿਮਰਨ ਕਰ। ਕਹਿੰਦੇ ਕਿੰਨਾ ਕੁ ਕਰੀਏ ਮਹਾਰਾਜ, ਕਿਹੜੇ ਸਮੇਂ ਕਰੀਏ? ਤਾਂ ਸਤਿਗੁਰੂ ਕਹਿੰਦੇ ਭਾਈ ਦਿਨ ਰਾਤ ਦੇ ਅੱਠ ਪਹਿਰ ਨੇ, ਅੱਠੇ ਪਹਿਰ ਹੀ ਜਾਪ, ਸਾਸ ਗ੍ਰਾਸ ਸਿਮਰਨ ਕਰ। ਮਹਾਰਾਜ ਕਹਿੰਦੇ ਜੋ ਗੁਰਸਿੱਖ ਸਾਸ ਗ੍ਰਾਸ ਤੇ ਆਉਂਦਾ ਨਾ, ਉਹ ਗੁਰਸਿੱਖ ਪਾਉਂਦਾ ਸਾਨੂੰ। ਮਹਾਰਾਜ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨਾ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਇਸ ਲਈ ਭਾਈ ਉਹ ਪਾਲਣਹਾਰ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਅੱਠੇ ਪੈਰ ਗਾਉਣਾ ਕਰ।
ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ,
ਇਹ ਜਿਹੜਾ ਤੈਨੂੰ ਤਨ ਮਿਲਿਆ, ਸਰੀਰ ਮਿਲਿਆ, ਉਹ ਵਾਹਿਗੁਰੂ ਦਾ ਹੈ। ਉਹ ਵਾਹਿਗੁਰੂ ਨੇ ਇਹਦੀ ਬਣਤ ਬਣਾਈ ਹੈ ਤੇ ਵਾਹਿਗੁਰੂ ਨੇ ਦਿੱਤਾ। ਜੇ ਉਹ ਵਾਹਿਗੁਰੂ ਕਿਰਪਾ ਨਾ ਕਰਦਾ ਤਾਂ ਕਈ ਐਸੇ ਨੇ ਜਿਨ੍ਹਾਂ ਨੂੰ ਜਨਮ ਹੀ ਨਹੀਂ ਨਸੀਬ ਹੁੰਦਾ, ਮਾਤਾ ਦੇ ਉਦਰ ਦੇ ਵਿੱਚ ਹੀ ਚੜ੍ਹਾਈ ਕਰ ਜਾਂਦੇ ਆ, ਮਾਤਾ ਦੇ ਉਦਰ ਦੇ ਵਿੱਚ ਹੀ ਗਲ ਜਾਂਦੇ ਆ। ਉਹਨਾਂ ਨੂੰ ਜਨਮ ਨਸੀਬ ਨਹੀਂ ਹੁੰਦਾ, ਇਹ ਸਰੀਰ ਦੇ ਤਨ ਨਸੀਬ ਨਹੀਂ ਹੁੰਦਾ। ਬੇਅੰਤ ਐਸੀਆਂ ਅਣਗਿਣਤ ਰੂਹਾਂ ਨੇ ਜਿਹੜੇ ਜਨਮ ਦੀ ਉਡੀਕ ਵਿੱਚ ਨੇ ਪਰ ਸਰੀਰ ਦੀ ਪ੍ਰਾਪਤੀ ਨਹੀਂ ਹੋ ਰਹੀ। ਮਹਾਰਾਜ ਨੇ ਪ੍ਰਮਾਣ ਦਿੱਤਾ, ਕਹਿੰਦੇ ਵੱਡੇ ਵੱਡੇ ਦੇਵਤੇ ਵੀ ਇਹ ਸਰੀਰ ਚਾਹੁੰਦੇ ਆ, ਇਹ ਦੇਹ ਚਾਹੁੰਦੇ ਆ। ਇਸ ਦੇਹੀ ਕੋ ਸਿਮਰਾ ਦੇਵ ਸੋ ਦੇਹੀ ਭਜ ਹਰ ਕੀ ਸੇਵ, ਕਿਉਂਕਿ ਇਹ ਸਰੀਰ ਵਿੱਚ ਸੇਵਾ ਤੇ ਸਿਮਰਨ ਹੋਣਾ ਦੇਵਤਿਆਂ ਨੂੰ ਉਹ ਨਸੀਬ ਨਹੀਂ ਹੈ। ਦੇਵਤੇ ਵੀ ਇਹ ਸਰੀਰ ਚਾਹੁੰਦੇ ਆ। ਇੱਥੋਂ ਸਿੱਧ ਹੁੰਦਾ ਵੀ ਦੇਵਤਿਆਂ ਤੋਂ ਵੀ ਮਨੁੱਖ ਜਿਹੜੀ ਇਹ ਦੇਹ ਹੈ ਉੱਤਮ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਭਾਈ ਤਨ ਫਿਰ ਧਨ, ਇਹ ਤਨ ਦੇ ਗੁਜਰਾਣ ਲਈ ਤੈਨੂੰ ਧਨ ਪਦਾਰਥ ਜਿੰਨੇ ਵੀ ਆ ਪਦਾਰਥ ਨੇ ਜੋ ਦਿਸ ਰਿਹਾ ਇਹ ਸਭ ਮਾਇਆ ਦਾ ਹੀ ਹਿੱਸਾ ਹੈ। ਜਿਤਨੇ ਵੀ ਰਜੋ ਗੁਣ ਤਮੋ ਗੁਣ ਦੇ ਵਿੱਚ ਜੋ ਕੁਝ ਵੀ ਹੈ ਇਹ ਤਿੰਨੇ ਗੁਣ ਹੀ ਮਾਇਆ ਦੇ ਅਧੀਨ ਹੈ। ਇਹ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ। ਤੇ ਨਾਲ ਮਹਾਰਾਜ ਕਹਿੰਦੇ ਭਾਈ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ, ਆ ਜਿਹੜਾ ਤੇਰਾ ਆਤਮਾ ਨਾ ਸੂਕਸ਼ਮ ਸਰੀਰ, ਕਿਉਂਕਿ ਤਿੰਨ ਤਰ੍ਹਾਂ ਦਾ ਸਰੀਰ ਵਿਦਵਾਨਾਂ ਨੇ ਕਥਨ ਕੀਤਾ, ਆ ਜੋ ਦ੍ਰਿਸ਼ਟਮਾਨ ਹੈ ਸਥੂਲ ਸਰੀਰ ਹੈ, ਫਿਰ ਕਾਰਣ ਸਤੇ ਸੂਖਮ। ਮਹਾਰਾਜ ਕਹਿੰਦੇ ਜਿਹੜੀ ਜਿੰਦ ਹੈ ਜਿਹਨੂੰ ਜੀਵਾਤਮਾ ਵੀ ਕਹਿ ਦਿੰਦੇ ਹਾਂ, ਸੂਕਸ਼ਮ ਕਹਿ ਦਿੰਦੇ ਹਾਂ, ਇਹ ਵਾਹਿਗੁਰੂ ਦੀ ਦਾਤ ਹੈ। ਉਹ ਵਾਹਿਗੁਰੂ ਦੀ ਦਾਤ ਕਰਕੇ ਇਹ ਤੇਰੇ ਸਥੂਲ ਸਰੀਰ ਦੇ ਵਿੱਚ ਟਿਕਿਆ ਹੋਇਆ। ਜਿਸ ਵੇਲੇ ਉਹਦੀ ਆਗਿਆ ਆ ਗਈ, ਆਈ ਆਗਿਆ ਫਿਰ ਉਹ ਬੁਲਾਇਆ, ਜਦੋਂ ਉਹਦੀ ਆਗਿਆ ਆ ਗਈ, ਦਰਗਾਹ ਤੋਂ ਚਿੱਠੀ ਆ ਗਈ, ਇੱਕ ਸ਼ਿਨ ਦੇ ਵਿੱਚ ਨਾਭੀ ਦੇ ਵਿੱਚ ਪਾਉਣ ਦੀ ਗੰਢ ਖੁੱਲਣੀ ਹੈ ਤੇ ਜਿੰਦ ਬਾਹਰ ਨਿਕਲ ਜਾਣੀ, ਦੋਵਾਂ ਦਾ ਮੇਲ ਰਹਿਣਾ ਹੀ ਨਹੀਂ। ਇਸ ਲਈ ਉਹ ਵਾਹਿਗੁਰੂ ਦੀ ਦਾਤ ਹੈ। ਉਹਦੇ ਗੁਣ ਗਾਉਣਾ ਕਰ
ਰਹਾਓ,
ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
ਹਰ ਗੁਣ ਰਮਤ ਭਈ ਆਨੰਦ।
ਪਾਤਸ਼ਾਹ ਕਹਿੰਦੇ ਭਾਈ ਅਸੀਂ ਤਾਂ ਉਹਦੇ ਗੁਣ ਗਾਉਣੇ ਆ ਤੇ ਆਨੰਦ ਲੈ ਰਹੇ ਹਾਂ। ਹਰ ਗੁਣ ਰਮਤ, ਜਿਹੜਾ ਉਹਦੇ ਗੁਣ ਗਾਵੇਗਾ, ਰਮਤ ਗੁਣਾਂ ਦੇ ਵਿੱਚ ਰਚ ਵਿੱਚ ਜਾਵੇਗਾ, ਉਹਦਾ ਇੱਕ ਵੀ ਗੁਣ ਵਿਚਾਰਨ ਲੱਗ ਜਾਓ, ਇੱਕ ਗੁਣ ਦਾ ਹੀ ਅੰਤ ਨਹੀਂ ਆਉਂਦਾ। ਉਹ ਵਾਹਿਗੁਰੂ ਦਾ ਦਇਆ ਦਾ ਗੁਣ ਵਿਚਾਰ ਲਓ, ਕਿੱਡਾ ਦਿਆਲੂ ਹੈ। ਜਿਹੜੇ ਉਹਨਾਂ ਤੋਂ ਮੁਨਕਰ ਨੇ, ਉਹਨੂੰ ਨਹੀਂ ਵੀ ਮੰਨਦੇ, ਉਹਨਾਂ ਨੂੰ ਵਿਸ਼ਵਾਸ ਦੇ ਰਿਹਾ, ਉਹਨਾਂ ਨੂੰ ਵੀ ਰਿਜਕ ਦੇ ਰਿਹਾ, ਉਹਨਾਂ ਨੂੰ ਇੱਕ ਸਮਾਨ ਸੂਰਜ ਦੀ ਰੋਸ਼ਨੀ ਮਿਲ ਰਹੀ ਹੈ, ਸਭ ਕੁਝ ਦਾਤਾਂ ਵਾਹਿਗੁਰੂ ਦੀਆਂ ਇੱਕ ਸਮਾਨ ਮਿਲ ਰਹੀ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹਦੇ ਗੁਣ ਜਦੋਂ ਗਾਉਣੇ ਆ, ਵਿਸਮਾਦ ਅਵਸਥਾ ਚ ਜਾਈਦਾ, ਆਨੰਦ ਦੇ ਵਿੱਚ ਆਨੰਦ ਅਸੀਂ ਕਹਿ ਦਿੰਦੇ ਹਾਂ ਕਿ ਆਨੰਦ ਆ ਗਿਆ, ਪਰ ਮਹਾਰਾਜ ਕਹਿੰਦੇ ਭਾਈ ਆਨੰਦ ਇਹ ਨਹੀਂ ਵੀ ਪ੍ਰਸ਼ਾਦਾ ਸਵਾਦ ਲੱਗਿਆ ਤੇ ਕਹਿਤਾ ਆਨੰਦ ਆ ਗਿਆ, ਚੰਗੇ ਕੱਪੜੇ ਮਿਲ ਗਏ ਕਹਿਤੇ ਆਨੰਦ ਆ ਗਿਆ। ਆਨੰਦ ਆਨੰਦ ਸਭ ਕੋ ਕਹੇ, ਮਹਾਰਾਜ ਕਹਿੰਦੇ ਕਹਿੰਦੇ ਤਾਂ ਸਾਰੇ ਨੇ ਪਰ ਆਨੰਦ ਗੁਰੂ ਤੇ ਜਾਣਿਆ। ਆਨੰਦ ਦੀ ਪਰਿਭਾਸ਼ਾ ਕੀ ਹੈ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਮਹਾਰਾਜ ਕਹਿੰਦੇ ਉਹਦੇ ਗੁਣ ਗਾਉਣ ਦੇ ਨਾਲ, ਉਹਦੇ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਅਸੀਂ ਉਸ ਵਾਹਿਗੁਰੂ ਦੀ ਦਾਤ ਆਨੰਦ ਅਵਸਥਾ ਨੂੰ ਪ੍ਰਾਪਤ ਹੋ ਗਏ।
ਪਾਰ ਬ੍ਰਹਮ ਪੂਰਨ ਬਖਸ਼ੰਦ,
ਉਹ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਚ ਕਣ ਕਣ ਦੇ ਵਿਚ ਪੂਰਨ ਪਰਿਪੂਰਨ ਹੈ ਤੇ ਬਖਸ਼ੰਦ ਬਖਸ਼ਣ ਵਾਲਾ। ਕਲੰਗੀਆਂ ਵਾਲੇ ਪਿਤਾ ਦਾ ਵਚਨ ਹੈ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰ। ਉਹ ਸਾਡੇ ਔਗੁਣ ਦੇਖਦਾ ਹੈ। ਮੈਂ ਤਾਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਜੇ ਕਿਤੇ ਮਨੁੱਖ ਦੇ ਅੰਦਰ ਜੋ ਮਨ ਵਿੱਚ ਚੱਲ ਰਿਹਾ ਜੇ ਕਿਤੇ ਬਾਹਰ ਉਹ ਕਿਤੇ ਸਕਰੀਨ ਤੇ ਚੱਲ ਪਵੇ ਤੇ ਮਨੁੱਖ ਕਿਸੇ ਨੂੰ ਮੁੱਖ ਦਿਖਾਉਣ ਜੋਗਰਾ ਨਹੀਂ ਰਹਿਣਾ। ਐਸੇ ਐਸੇ ਔਗਣ ਮਨੁੱਖ ਦੇ ਬਾਹਰ ਦਿਖਾਵਾ ਕੁਝ ਹੋਰ ਤੇ ਅੰਦਰ ਕੁਝ ਹੋਰ, ਪਰ ਉਹ ਵਾਹਿਗੁਰੂ ਜਾਣਦਾ ਹੈ, ਭਲੇ ਬੁਰੇ ਦੀ ਪੀਰ ਪਛਾਣਦਾ, ਉਹ ਭੇਦ ਜਾਣਦਾ, ਪਰ ਫਿਰ ਵੀ ਕੈਸਾ ਬਖਸ਼ਿੰਦ ਬਖਸ਼ਿਸ਼ ਕਰਦਾ ਹੈ, ਬਖਸ਼ ਕੇ ਗਲੇ ਨਾਲ ਲਾ ਲੈਂਦਾ। ਉਹ ਅਵਗਣਾਂ ਨੂੰ ਬਖਸ਼ ਕੇ ਆਪਣੇ ਕੰਠ ਨਾਲ ਲਾ ਲੈਂਦਾ ਹੈ।
ਕਰ ਕਿਰਪਾ ਜਾਨ ਸੇਵਾ ਲਾਏ,
ਉਹ ਵਾਹਿਗੁਰੂ ਨੇ ਕਿਰਪਾ ਕਰਕੇ ਦਇਆ ਕਰਕੇ ਆਪਣੇ ਜਨਮ ਬਣਾ ਲਿਆ, ਆਪਣੀ ਸੇਵਾ ਬਖਸ਼ ਦਿੱਤੀ।
ਜਨਮ ਮਰਨ ਦੁੱਖ ਮੇਟ ਮਿਲਾਏ,
ਜੰਮਣ ਮਰਨ ਦਾ ਦੁੱਖ ਸਿਮਰਨ ਦੁਆਰਾ ਸੇਵਾ ਦੁਆਰਾ ਮੇਟ ਦਿੱਤਾ। ਜਦੋਂ ਜੰਮਣ ਮਰਨ ਦਾ ਦੁੱਖ ਮਿਟ ਗਿਆ ਫਿਰ ਮਿਲਾਏ ਆਪਣੇ ਸਰੂਪ ਦੇ ਵਿੱਚ ਭੇਦਤਾ ਦੇ ਦਿੱਤੀ। ਸਲੋਕ ਸਰੂਪ ਸਮੀਪ ਸੁਜੁਜ ਇਹ ਮੁਕਤੀਆਂ ਦੇ ਭੇਦ ਨੇ, ਸਿੱਖ ਨੂੰ ਕੇਵਲ ਮੁਕਤੀ ਦੀ ਦਾਤ ਬਖਸ਼ੀ ਹੈ। ਮਹਾਰਾਜ ਨੇ ਕਿਰਪਾ ਕਰਕੇ ਜੰਮਣ ਮਰਨ ਦਾ ਜਿਹੜਾ ਵਾਰ ਵਾਰ ਗਮਨ ਸੀ, ਕਿਉਂਕਿ ਜਦੋਂ ਕਰਮਾਂ ਦਾ ਬੰਧਨ ਹੈ, ਕਰਮ ਇੱਛਾ ਇਹ ਜਨਮ ਦਵਾਉਂਦੀ ਹੈ, ਕੋਈ ਵੀ ਇੱਛਾ ਅਧੂਰੀ ਰਹਿ ਗਈ ਤੇ ਮਨੁੱਖ ਦਾ ਸਰੀਰ ਪੂਰਾ ਹੋ ਗਿਆ, ਫਿਰ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਅਗਲਾ ਜਨਮ ਉੱਧਰ ਹੀ ਹੋ ਜਾਣਾ ਹੈ। ਜਿੰਨੀਆਂ ਇੱਛਾਵਾਂ ਓਨਾ ਹੀ ਦੁੱਖਦਾਈ, ਓਨਾ ਹੀ ਜਨਮ। ਜਦੋਂ ਸਿਮਰਨ ਕਰਦੇ ਹਾਂ ਪਹਿਲਾਂ ਵਾਹਿਗੁਰੂ ਜੀ ਕਿਰਪਾ ਕਰਦੇ ਆ, ਸਾਡੀਆਂ ਇੱਛਾਵਾਂ ਮਿਟਦੀਆਂ, ਮਨ ਦੀ ਮੈਲ ਲੱਥਦੀ ਹੈ, ਮਲ ਬਖਸ਼ੇਪ ਵਰਣ ਦੇ ਪਰਦੇ ਮਿਟਦੇ ਆ, ਉਹ ਕਿਰਪਾ ਕਰਦਾ ਹੈ, ਫਿਰ ਆਪਣੇ ਸਰੂਪ ਦੀ ਅਭੇਦਤਾ ਬਖਸ਼ ਦਿੰਦੇ ਹੈ।
ਕਰਮ ਧਰਮ ਇਹੋ ਤਤ ਗਿਆਨ,
ਮਹਾਰਾਜ ਕਹਿੰਦੇ ਕਿਸੇ ਕਰਮ ਧਰਮ ਦੇ ਪਖੰਡ ਚ ਪੈਣ ਦੀ ਜ਼ਰੂਰਤ ਨਹੀਂ ਹੈ। ਤਤ ਗਿਆਨ ਕੀ ਹੈ, ਉਹ ਵਾਹਿਗੁਰੂ ਦਾ ਸਿਮਰਨ ਕਰਨਾ, ਸੇਵਾ ਕਰਦਿਆਂ ਸਿਮਰਨ ਕਰਨਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ ਬੈਸਣ ਪਾਈ ਹੈ। ਭਾਈ ਲਾਲੋ ਨੇ ਕਿੰਨਾ ਕੁ ਜਪ ਤਪ ਕੀਤਾ ਸੀ, ਭਾਈ ਲਾਲੋ ਦਾ ਵਿਹਾਰ ਸ਼ੁੱਧ ਸੀ, ਭਾਈ ਲਾਲੋ ਮਹਾਰਾਜ ਗੁਰੂ ਨਾਨਕ ਚੱਲ ਕੇ ਉਹਦੇ ਘਰ ਗਏ ਆ, ਦਰਸ਼ਨ ਦਿੱਤੇ ਆ, ਚੱਲ ਕੇ ਪ੍ਰਸ਼ਾਦਾ ਮੰਗੇ ਆ, ਤੇ ਅੱਜ ਨੀ, ਅੱਜ ਵੀ ਉਹ ਕਿਰਪਾ ਹੋ ਸਕਦੀ ਹੈ ਜੇ ਸਾਡਾ ਵਿਹਾਰ ਭਾਈ ਲਾਲੋ ਵਰਗਾ ਹੋ ਜਾਵੇ। ਇੱਕ ਪਾਸੇ ਮਲਕ ਭਾਗੋ ਹੈ, ਉਹਦਾ ਵਿਹਾਰ ਸ਼ੁੱਧ ਨਹੀਂ, ਉਹਦੀ ਕਮਾਈ ਸ਼ੁੱਧ ਨਹੀਂ ਹੈ, ਗਲਤ ਕਮਾਈ ਹੈ ਉਹਦੀ, ਤੇ ਸਤਿਗੁਰੂ ਨੂੰ ਬੁਲਾ ਰਿਹਾ ਮਹਾਰਾਜ ਜਾ ਨਹੀਂ ਰਹੇ, ਤੇ ਜੇ ਗਏ ਹੈ ਉਹਨੂੰ ਸਿੱਖਿਆ ਦੇ ਦਿੱਤੀ ਵੀ ਤੇਰੀ ਕਮਾਈ ਸ਼ੁੱਧ ਨਹੀਂ ਹੈ, ਲੋਕਾਂ ਦਾ ਖੂਨ ਪਸੀਨਾ ਇਕੱਠਾ ਕੀਤਾ ਹੋਇਆ, ਇਹ ਗਲਤ ਕਮਾਈ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਤੱਤਵ ਗਿਆਨ ਹੈ ਉਹ ਵਾਹਿਗੁਰੂ ਦੀ ਪ੍ਰਾਪਤੀ ਕਰਨਾ ਇਸ ਜਨਮ ਦੇ ਵਿੱਚ ਹੁੰਦਿਆਂ ਹੁੰਦਿਆਂ ਰਹਿੰਦਿਆਂ ਰਹਿੰਦਿਆਂ ਸਿਮਰਨ ਕਰਕੇ।
ਸਾਧ ਸੰਗ ਜਪੀਐ ਹਰ ਨਾਮ,
ਮਹਾਰਾਜ ਕਹਿੰਦੇ ਤੱਤ ਗਿਆਨ ਇਹੋ ਹੀ ਹੈ, ਕਹੋ ਨਾਨਕ ਇਹੋ ਤੱਤ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਸਾਧ ਸੰਗ ਜਪੀਐ ਹਰ ਨਾਮ, संगत विच मिल करके नाम जपना कर
सागर तार बोहित प्रभ चरण
जिवें समुंदर दे विच तरके नहीं लंघिया जांदा किसे जहाज विच चलना पैंदा है जहाज दा जिहड़ा मला कैप्टन है वह भी सियाणा होना चाहीदा है नहीं आप भी डुबेगा दूजे नूं भी डूब देवेगा इसे तरह संसार भव सागर है इहदे विच कोई अपने आप नहीं तर सकदा जे कहे मैं सियाणा मैं कोई माड़ा कर्म नहीं करदा मैं पाप नहीं करदा मैनू गुरु धारण करन दी की लोड़ है नहीं डुब जावेगा चौरासी दे गेड़ च पवेगा जे गुरु धारेगा तां पूरा धारी काचे गुर ते मुक्त ना हुआ पखंडी आप डुबे ने जजमाना नूं भी डोब दे आ ਉਹ ਤਾਂ ਕੀਟਾਂ ਨਰਕੀਟ ਕਰ ਦੋਸ਼ੀ ਦੋਸ਼ ਧਰੇ ਐਸਾ ਗੁਰੂ ਧਾਰ ਆਪ ਮੁਗਤ ਮੁਕਤ ਕਰੇ ਸੰਸਾਰ ਫਿਰ ਮੁਗਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਇਸ ਲਈ ਸਤਿਗੁਰੂ ਜੀ ਕਹਿੰਦੇ ਭਾਈ ਜੇ ਤੂੰ ਇਹ ਸੰਸਾਰ ਸਮੁੰਦਰ ਤੋਂ ਤਰਨਾ ਹੈ ਉਹ ਪ੍ਰਭੂ ਵਾਹਿਗੁਰੂ ਦੇ ਸਤਿਗੁਰੂ ਦੇ ਨਾਮ ਰੂਪੀ ਚਰਨ ਪਕੜ ਲੈ ਗੁਰੂ ਵਾਲਾ ਬਣ ਜਾ
ਅੰਦਰ ਜਾਮੀ ਪ੍ਰਭ ਕਾਰਨ ਕਰਨ
ਕਹਿੰਦੇ ਜੀ ਵਿਧੀ ਨਹੀਂ ਮਨ ਰਹੀ ਹਜੇ ਮਨ ਨਹੀਂ ਕਰਦਾ ਮਹਾਰਾਜ ਕਹਿੰਦੇ ਅੰਤਰ ਜਾਮੀ ਹੈ ਤੇਰੇ ਅੰਦਰ ਦੀ ਜਾਣਦਾ ਹੈ ਤੂੰ ਅਰਦਾਸ ਤਾਂ ਕਰ ਉਹਦੇ ਵੱਲ ਇੱਕ ਕਦਮ ਤਾਂ ਵਧਾ ਜੇ ਤੂੰ ਇੱਕ ਵੀ ਕਦਮ ਵਧਾਏਗਾ ਭਾਈ ਗੁਰਦਾਸ ਜੀ ਕਹਿੰਦੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਉਹ ਇਹ ਲੇਤ ਹੈ ਤੂੰ ਇੱਕ ਕਦਮ ਵਧਾਵੇਂਗਾ ਗੁਰੂ ਤੇਰੇ ਵੱਲ ਕਰੋੜਾਂ ਕਦਮ ਚੱਲ ਕੇ ਆਵੇਗਾ ਤੂੰ ਕਦਮ ਤਾਂ ਵਧਾ ਤੂੰ ਗੁਰੂ ਦੇ ਅੱਗੇ ਚਰਨਾਂ ਦੀ ਸ਼ਰਨ ਤਾਂ ਲੈ ਤੇਰੇ ਤੇ ਗੁਰੂ ਕਿਰਪਾ ਕਰੇਗਾ ਤੇਰਾ ਮਨ ਵੀ ਬਣਾ ਦੇਵੇਗਾ ਤੇਰਾ ਜੀਵਨ ਵੀ ਬਣਾ ਦੇਵੇਗਾ ਤੇਰੀ ਰਹਿਤ ਵੀ ਰਖਾ ਦੇਵੇਗਾ ਇਸ ਲਈ ਮਹਾਰਾਜ ਕਹਿੰਦੇ ਭਾਈ ਉਹ ਸਾਰੇ ਕਰਨਾਂ ਦੇ ਕਾਰਨਾਂ ਦੇ ਕਰਨ ਵਾਲਾ ਉਹ ਆਪ ਹੀ ਅਕਾਲ ਪੁਰਖ ਵਾਹਿਗੁਰੂ ਸਾਹਿਬ
ਰਾਖ ਲਈਏ ਆਪਣੀ ਕਿਰਪਾ ਧਾਰ
ਮਹਾਰਾਜ ਕਹਿੰਦੇ ਅਸੀਂ ਤਾਂ ਜਦੋਂ ਦੇ ਉਹਦੇ ਚਰਨ ਪਕੜੇ ਆ ਉਹਨੇ ਕਿਰਪਾ ਕਰਕੇ ਸਾਨੂੰ ਤਾਂ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਿਆ
ਪੰਜ ਦੂਤ ਭਾਗੇ ਬਿਕਰਾਲ
ਜਦੋਂ ਰੱਖੇ ਰੱਖਣ ਹਾਰ ਆਪ ਉਵਾਰਿਆ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਜਦੋਂ ਸਿੱਖ ਅਰਦਾਸ ਕਰਦੇ ਨਾ ਰਾਖ ਲਿਹੋ ਮੂੰਹ ਰੱਖਣ ਹਾਰੇ ਇਹ ਰੱਖਣ ਹਾਰ ਸ਼ਰਨ ਵਿੱਚ ਰੱਖਣ ਦੇ ਹਰ ਕੋਈ ਸਮਰੱਥ ਨਹੀਂ ਹੈ ਇਹ ਤਾਂ ਸਤਿਗੁਰੂ ਸਮਰੱਥ ਹੈ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਆ ਜਿਹੜੇ ਕੱਚੇ ਪੇਲੇ ਪਖੰਡੀ ਨੇ ਇਹ ਕਿਤੇ ਮਾਤਾ ਦੇ ਉਧਰ ਚ ਰੱਖਿਆ ਕਰ ਸਕਦੇ ਆ ਉੱਥੇ ਤੇਰੀ ਰਾਖਾ ਕਰੀ ਉਧਰ ਮਾਹੇ ਸੁਣ ਕੇ ਜੰਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ ਜਿਹਦਾ ਨਾਮ ਸੁਣ ਕੇ ਜੰਮ ਦੂਤ ਡਰ ਕੇ ਭੱਜ ਜਾਂਦੇ ਆ ਨਸਵੰਜ ਹੋ ਕੇ ਵੇਖੋ ਕਰਤਾ ਘਰ ਆਇਆ ਰਾਮ ਇਸ ਲਈ ਸਤਿਗੁਰੂ ਜੀ ਕਹਿੰਦੇ ਭਾਈ ਪੂਰੇ ਸਤਿਗੁਰੂ ਦੇ ਜਦੋਂ ਦੇ ਚਰਨ ਪਕੜੇ ਹੈ ਉਦੋਂ ਦੇ ਜਿਹੜੇ ਪੰਜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਭੱਜ ਗਏ ਹੈ ਬੜੇ ਬਿਕਰਾਲ ਭਿਆਨਕ ਸੀ ਇਹਨਾਂ ਤੋਂ ਖਿਹੜਾ ਛਡਾਉਣਾ ਬੜਾ ਕਠਿਨ ਸੀ ਕਾਮ ਤੋਂ ਖਿਹੜਾ ਨਹੀਂ ਛੁੱਟਦਾ ਕ੍ਰੋਧ ਤੋਂ ਖਿਹੜਾ ਨਹੀਂ ਛੁੱਟਦਾ ਕਿਵੇਂ ਛੁੱਟਿਆ ਜਦੋਂ ਦੀ ਸ਼ਰਨ ਲਈ ਨਾਮ ਜਪਣ ਲੱਗੇ ਗੁਰੂ ਦਾ ਦਿੱਤਾ ਗੁਰਮੰਤਰ ਦਾ ਅਭਿਆਸ ਕਰਨ ਲੱਗੇ ਵਾਹਿਗੁਰੂ 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 ਜਪਣ ਲੱਗੇ ਤਾਂ ਗੁਰੂ ਨੇ ਕਲਾ ਵਰਤਾਈ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ ਚਰਨ ਜਪਾਇਆਂ ਨੂੰ ਵਿੱਚ ਦਇਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਨਾਇਣ ਨਾਮ ਧਿਆਏ ਦਾ ਫਿਰ ਪਾਹੇ ਨਾ ਮੋਆ ਇਹ ਸਤਿਗੁਰੂ ਨੇ ਕਿਰਪਾ ਕੀਤੀ
ਜੂਐ ਜਨਮ ਨਾ ਕਬਹੂ ਹਾਰ
ਜਿਹੜੇ ਅੰਦਰੋਂ ਬਾਹਰੋਂ ਇੱਕ ਨਹੀਂ ਹਨ ਅੰਦਰ ਮੈਲਾ ਬਾਹਰੋਂ ਚਿੱਟੇ ਬਣ ਕੇ ਦਿਖਾਉਂਦੇ ਆ ਜੀ ਉਹ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਮੈਲੇ ਤਿੰਨੇ ਜਨਮ ਜੂਐ ਹਾਰ ਆ ਤੇ ਜਿਹੜੇ ਅੰਦਰੋਂ ਬਾਹਰੋਂ ਇੱਕ ਨੇ ਜੀ ਉਹ ਨਿਰਮਲ ਬਾਹਰੋਂ ਨਿਰਮਲ ਉਹਨਾਂ ਨੂੰ ਮਾਰੇ ਕਹਿੰਦੇ ਕੂੜ ਕੀ ਸੋਏ ਪਹੁੰਚਾ ਨਾਹੀਂ ਉਹਨਾਂ ਦੇ ਨੇੜੇ ਕੂੜ ਝੂਠ ਦੇ ਪਾਲ ਨੇੜੇ ਨਹੀਂ ਪਹੁੰਚ ਸਕਦੇ ਇਸ ਲਈ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਜਦੋਂ ਉਹਦੇ ਚਰਨਾਂ ਦੀ ਸ਼ਰਨ ਲੈ ਕੇ ਨਾਮ ਜਪਣ ਲੱਗੇ ਤਾਂ ਮਹਾਰਾਜ ਕਹਿੰਦੇ ਭਾਈ ਜਵਾਰੀ ਵਾਂਗੂ ਜਿਵੇਂ ਸਭ ਕੁਝ ਹਾਰ ਜਾਂਦਾ ਹੈ ਇਉਂ ਜੀਵਨ ਦੀ ਬਾਜੀ ਨਹੀਂ ਹਾਰੀ ਜੀਵਨ ਦੀ ਬਾਜੀ ਜਿੱਤ ਲਈ
ਨਾਨਕ ਕਾ ਅੰਗ ਕੀਆ ਕਰਤਾਰ
ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਅੰਗ ਕੀਆ ਸਾਨੂੰ ਆਪਣੇ ਗਲ ਨਾਲ ਲਾ ਲਿਆ, ਉਹਨੇ ਗਹਿ ਕੰਠ ਲਾਏ, ਉਹਨੇ ਕਿਰਪਾ ਕਰਕੇ ਆਪਣੇ ਸ਼ਬਦ ਰੂਪੀ ਭੁਜਾ ਦੇ ਕੇ ਸਾਨੂੰ ਕਿਰਪਾ ਕਰਕੇ ਆਪਣੇ ਗਲੇ ਨਾਲ ਲਾ ਲਿਆ। ਗਲਾ ਕਿਹੜਾ? ਸਰੂਪ ਰੂਪੀ ਗਲਾ, ਆਪਣੇ ਸਰੂਪ ਵਿੱਚ ਅਭੇਦ ਕਰ ਲਿਆ। ਫਿਰ ਜੰਮਣ ਮਰਨ ਦੇ ਗੇੜ ਕੱਟੇ ਗਏ, ਨਹੀਂ ਤਾਂ ਮਨੁੱਖ, ਸਤਿਗੁਰੂ ਜੀ ਕਹਿੰਦੇ ਅੰਤ ਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਜਾਉਤਰੈ। ਬਾਰ ਬਾਰ ਜੂਨਾਂ ਚ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਬਾਰ ਬਾਰ ਜੂਨਾਂ ਚ ਭ੍ਰਮਣ ਕਰਨਾ। ਸਤਿਗੁਰੂ ਦੀ ਕਿਰਪਾ ਦੇ ਨਾਲ ਇੱਥੇ ਮੁੱਖ ਵਾਕ ਦੇ ਜੋ ਵਿਚਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੰਪੂਰਨ ਹੋਈ। ਆਓ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਮਾਰੂ ਮਹੱਲਾ ਪਹਿਲਾ,
ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਾਰੂ ਰਾਗ ਦੇ ਵਿੱਚ ਪਾਵਨ ਅੰਗ 1027 ਉੱਪਰ ਬਖਸ਼ਿਸ਼ ਕਰਦੇ ਹੈ।
ਹਰ ਸਾ ਮੀਤ ਨਾਹੀ ਮੈਂ ਕੋਈ,
ਸੰਸਾਰ ਦੇ ਵਿੱਚ ਮਨੁੱਖ ਬੜੇ ਮਿੱਤਰ ਬਣਾਉਂਦਾ ਹੈ, ਵਿਦਵਾਨਾਂ ਨੇ ਕੁਝ ਮਿੱਤਰ ਮੰਨੇ ਆ, ਪਹਿਲਾਂ ਸਰੀਰ ਜੀਵ ਆਤਮਾ ਦਾ ਮਿੱਤਰ ਮੰਨਿਆ, ਫਿਰ ਧਨ ਮਿੱਤਰ ਮੰਨਿਆ, ਰਿਸ਼ਤੇਦਾਰ ਮਿੱਤਰ ਮੰਨਿਆ, ਫਿਰ ਕਰਮ ਮਿੱਤਰ ਮੰਨਿਆ। ਇਹ ਸਾਰੇ ਜਿਹੜੇ ਨੇ ਇੱਥੇ ਰਹਿ ਜਾਂਦੇ ਆ, ਨਾਲ ਕੋਈ ਨਹੀਂ ਚੱਲਦਾ। ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਕੋਈ ਸਾਥ ਨਹੀਂ ਨਿਭਾਉਂਦਾ, ਨਾ ਇਹ ਸਰੀਰ, ਨਾ ਰਿਸ਼ਤੇਦਾਰ, ਨਾ ਧਨ, ਤੇ ਨਾ ਹੀ ਜਿਹੜੇ ਕੋਈ ਕਰਮ ਕੀਤੇ ਹੋਏ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਤ ਹੀ ਲੁੱਟ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਵਾਹਿਗੁਰੂ ਜੋ ਅਕਾਲ ਪੁਰਖ ਹੈ ਉਹਦੇ ਵਰਗਾ ਮਿੱਤਰ ਨਹੀਂ ਹੈ ਕੋਈ। ਤੂੰ ਕੋਈ ਪੱਕਾ ਮਿੱਤਰ ਲੱਭ, ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆ, ਉਹ ਜੀਵਨ ਦੇ ਵਿਛੜਿਆ ਉਹ ਮੋਇਆ ਨਾ ਜਾਏ ਛੋੜ। ਐਸਾ ਮਿੱਤਰ ਬਣਾ ਸਤਿਗੁਰੂ ਨੂੰ ਜਿਹੜਾ ਮਰਨ ਤੋਂ ਬਾਅਦ ਵੀ ਪ੍ਰਲੋਕ ਚ ਵੀ ਤੇਰਾ ਸਾਥ ਨਿਭਾਵੇਗਾ। ਲੋਕ ਪ੍ਰਲੋਕ ਦੇ ਰੱਖਿਅਕ ਹਨ।
ਜਿਨ ਤਨ ਮਨ ਦੀਆ ਸੁਰਤ ਸਮੋਈ,
ਕਿਉਂਕਿ ਉਹ ਐਸਾ ਮਿੱਤਰ ਆ ਜਿਹਨੇ ਤਨ ਵੀ ਦਿੱਤਾ ਮਨ ਵੀ ਦਿੱਤਾ। ਕਈ ਕਹਿਣਗੇ ਜੀ ਮਨ ਦਿੱਤਾ ਦਾ ਕੀ ਮਤਲਬ? ਕਈ ਬੱਚੇ ਐਸੇ ਪੈਦਾ ਹੁੰਦੇ ਆ, ਆਪਾਂ ਕਹਿ ਦਿੰਦੇ ਹਾਂ ਜੀ ਇਹ ਬੱਚੇ ਨੂੰ ਸੁਰਤ ਨਹੀਂ ਹੈ, ਇਹਦਾ ਸਰੀਰ ਤਾਂ ਹੈ ਪਰ ਕਿਰਿਆ ਨਹੀਂ ਹੈ। ਜੇ ਅੰਦਰੋਂ ਮਨ ਕਮਾਂਡ ਦਿੰਦਾ ਹੈ, ਆਪਾਂ ਹੱਥ ਚੁੱਕਦੇ ਹਾਂ, ਹੱਥ ਦੇ ਨਾਲ ਕਿਰਿਆ ਕਰਦੇ ਹਾਂ, ਅੰਦਰੋਂ ਮਨ ਕਮਾਂਡ ਦਿੰਦਾ ਹੈ, ਸਰੀਰ ਤਾਂ ਬਣਿਆ ਹੋਇਆ, ਜੀਵ ਆਤਮਾ ਵੀ ਅੰਦਰ ਹੈ, ਪਰ ਜਿਹੜਾ ਅੰਦਰ ਮਾਨਵ ਵਰਕ ਨਹੀਂ ਕਰ ਰਿਹਾ। ਬੇਅੰਤ ਤਾਂ ਐਸੇ ਜੀਵ ਪੈਦਾ ਹੁੰਦੇ ਆ, ਮੰਜੇ ਤੇ ਸਾਰੀ ਉਮਰ ਲੰਘ ਜਾਂਦੀ ਆ, ਖਾਣਾ ਵੀ ਕੋਈ ਹੋਰ, ਪਿਆਉਣਾ ਵੀ ਹੋਰ, ਕਿਰਿਆ ਵੀ ਕੋਈ ਹੋਰ ਕਰਾਉਂਦਾ, ਸਭ ਕੁਝ ਮੰਜੇ ਤੇ ਹੀ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਉਹ ਮਨ ਵੀ ਉਸੇ ਦਾ ਦਿੱਤਾ ਹੋਇਆ, ਜਿਹਨੇ ਤਨ ਦਿੱਤਾ ਮਨ ਦਿੱਤਾ ਫਿਰ ਸੁਰਤ ਦਿੱਤੀ। ਸੁਰਤ ਦਾ ਅਰਥ ਗਿਆਨ। ਬਹੁਤੇ ਮਨੁੱਖ ਐਸੇ ਨੇ ਉਹਨਾਂ ਦੀ ਜ਼ਿੰਦਗੀ ਦਾ ਤੇ ਪਸ਼ੂਆਂ ਦੀ ਜ਼ਿੰਦਗੀ ਦਾ ਕੋਈ ਫਰਕ ਨਹੀਂ ਹੈ। ਵਿਦਵਾਨ ਨੇ ਕੁਝ ਭੇਦ ਕੀਤੇ ਆ, ਕਹਿੰਦੇ ਨਿੰਦਰਾ ਭੋਜਨ ਭੋਗ ਭੈ ਇਹ ਪਸ਼ ਪੁਰਖ ਸਮਾਨ। ਕਹਿੰਦੇ ਵੀ ਪਸ਼ੂ ਤੇ ਬੰਦੇ ਵਿੱਚ ਕੁਝ ਸਮਾਨਤਾਵਾਂ ਨੇ, ਨਿੰਦਰਾ ਨੀਂਦ, ਭੋਜਨ ਭੋਗ ਤੇ ਭੈ, ਇਹ ਚਾਰੇ ਮਨੁੱਖ ਚ ਵੀ ਆ ਤੇ ਪਸ਼ੂ ਚ ਵੀ ਆ, ਬਰਾਬਰ ਹੈ। ਹਜੇ ਕਈ ਪਸ਼ੂ ਸਿਆਣੇ ਆ, ਮਨੁੱਖ ਪਸ਼ੂ ਤੋਂ ਵੀ ਵੱਡੀ ਮੂਰਖਤਾ ਕਰਦਾ ਹੈ। ਨੀਂਦ ਪਸ਼ੂ ਲੋੜ ਅਨੁਸਾਰ ਲੈਂਦਾ ਹੈ, ਪਰ ਕਈ ਮਨੁੱਖ ਦਿਨ ਰਾਤ ਹੀ ਸੁੱਤੇ ਰਹਿੰਦੇ ਆ, ਖਾ ਖਾ ਕੇ ਸੁੱਤੇ ਰਹਿਣਾ। ਕਈਆਂ ਦਾ ਸੁਭਾਅ ਹੀ ਐਸਾ ਹੁੰਦਾ ਹੈ, ਦਿਨ ਚੜ੍ਹੇ ਤੱਕ ਸੁੱਤੇ ਰਹਿਣਾ, ਅੰਮ੍ਰਿਤ ਵੇਲਾ ਨਾ ਸੰਭਾਲਣਾ। ਭੋਜਨ ਪਸ਼ੂ ਲੋੜ ਅਨੁਸਾਰ ਖਾਏਗਾ, ਜਿਹੜਾ ਕੁਦਰਤ ਨੇ ਉਹਦੇ ਲਈ ਪੈਦਾ ਕੀਤਾ ਉਹੀ ਖਾਏਗਾ, ਪਰ ਮਨੁੱਖ ਐਸਾ ਵੀ ਭੱਖ ਅਭੱਖ ਸਭ ਖਾਈ ਜਾਂਦਾ, ਜਿਹੜਾ ਕੁਦਰਤ ਨੇ ਨਹੀਂ ਇਹਦੇ ਲਈ ਬਣਾਇਆ ਉਹ ਵੀ ਖਾਈ ਜਾ ਰਿਹਾ। ਫਿਰ ਭੋਗ, ਕਈ ਐਸੇ ਵਿਕਾਰੀ ਸਾਰਾ ਜੀਵਨ ਭੋਗਾਂ ਦੇ ਵਿੱਚ ਹੀ ਬਰਬਾਦ ਕਰ ਲੈਂਦੇ ਆ। ਭੈ ਪਸ਼ੂ ਨੂੰ ਵੀ ਲੱਗਦਾ ਤੇ ਮਨੁੱਖ ਨੂੰ ਵੀ ਲੱਗਦਾ, ਫਿਰ ਫਰਕ ਕੀ ਹੋਇਆ? ਕਹਿੰਦੇ ਨਰਨ ਗਿਆਨ ਨਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਗਿਆਨ ਤੋਂ ਬਿਨਾਂ ਜਿਹੜਾ ਬੰਦਾ ਹੈ ਮਨੁੱਖ, ਸਮਝ ਲਓ ਪਸ਼ੂ ਹੀ ਹੈ। ਪਸ਼ੂ ਤੇ ਬੰਦੇ ਦੇ ਵਿੱਚ ਚਾਰ ਸਮਾਨਤਾਵਾਂ ਨੇ। ਵਾਧਾ ਕੀ ਹੈ ਬੰਦੇ ਦੇ ਵਿੱਚ? ਕਹਿੰਦੇ ਬੰਦੇ ਨੂੰ ਗਿਆਨ ਦਿੱਤਾ ਵਾਹਿਗੁਰੂ ਨੇ ਕਿ ਤੇਰਾ ਜਿਹੜਾ ਮਨੁੱਖਾ ਜਨਮ ਹੈ ਅਮੋਲਕ ਹੈ, ਇਹਦੇ ਵਿੱਚ ਰਹਿੰਦਿਆਂ ਹੋਇਆਂ ਤਾਂ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਮੁਕਤ ਹੋ ਜਾਣਾ, ਜੰਮਣ ਮਰਨ ਤੋਂ ਛੁੱਟ ਜਾਣਾ ਹੈ। ਤੇ ਕਹਿੰਦੇ ਜੀ ਗਿਆਨ ਫਿਰ ਕੀ? ਭੂਲ ਗਏ ਹੋ ਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਬ ਭੂਪ। ਗਿਆਨ ਬੜੇ ਤਰ੍ਹਾਂ ਦਾ, ਅਸਲ ਗਿਆਨ ਤੱਤਵ ਗਿਆਨ ਇਹ ਹੈ ਕਿ ਜਿਹੜਾ ਆਪਣਾ ਸਵੈ ਸਰੂਪ ਦਾ ਅਗਿਆਨਤਾ ਦੇ ਵੱਸ ਹੋ ਕੇ, ਵਿਦਿਆ ਦੇ ਪਾਸ ਹੋ ਕੇ ਸੋਝੀ ਨਹੀਂ ਨਾ ਹੈ ਵੀ ਮੈਂ ਕੌਣ ਹਾਂ। ਸੁਣਹੋ ਰੇ ਤੂੰ ਕੌਣ, ਕਹਾਂ ਤੇ ਆਏ ਹੋ? ਮਹਾਰਾਜ ਕਹਿੰਦੇ ਤੂੰ ਕੌਣ ਹੈ, ਕਿੱਥੋਂ ਆਇਆ, ਕੋਈ ਖਬਰ ਹੈ? ਇਹ ਜਿਹੜੀ ਸੋਝੀ ਨਹੀਂ ਨਾ ਹੈ, ਇਹ ਅਗਿਆਨਤਾ ਹੈ, ਇਸੇ ਨੂੰ ਜਾਣ ਲੈਣਾ। ਮਹਾਰਾਜ ਕਹਿੰਦੇ ਗਿਆਨ ਹੈ। ਕਵੀ ਜੀ ਕਹਿੰਦੇ ਗਿਆਨ ਹੈ, ਇਸੇ ਨੂੰ ਕਿਹਾ ਜਾਂਦਾ ਹੈ। ਇਸ ਲਈ ਜਦੋਂ ਗੁਰੂ ਦੀ ਸ਼ਰਨ ਚ ਪੈਂਦੇ ਹਾਂ, ਗੁਰੂ ਗਿਆਨ ਦਾ ਸੁਰਮਾ ਦਿੰਦਾ ਹੈ। ਭਰਮ ਦੇ ਫੋਲੇ ਪਏ ਹੋਏ ਹੈ ਨਾ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ, ਗੁਰੂ ਗਿਆਨ ਦਾ ਸੁਰਮਾ ਪਾ ਕੇ ਉਹ ਅਗਿਆਨਤਾ ਵਿਦਿਆ ਦਾ ਹਨੇਰਾ ਮੇਟ ਦਿੰਦਾ ਹੈ। ਅਗਿਆਨਤਾ ਦਾ ਹਨੇਰਾ ਮੇਟ ਕੇ ਗੁਰੂ ਕਿਰਪਾ ਕਰਕੇ ਉਹਦੇ ਪ੍ਰਤੱਖ ਦੀਦਾਰ ਕਰਾ ਦਿੰਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਨੇ ਸੁਰਤ ਦਿੱਤੀ ਹੈ, ਸੁਰਤ ਸਮੋਏ, ਉਹ ਵਾਹਿਗੁਰੂ ਨੇ ਤੇਰੇ ਅੰਦਰ ਸੁਰਤ ਪੈਦਾ ਕੀਤੀ ਹੈ, ਤੈਨੂੰ ਗਿਆਨ ਬਖਸ਼ਿਆ।
ਸਰਬ ਜੀਆ ਪ੍ਰਤਪਾਲ ਸੰਭਾਲੇ,
ਵਾਹਿਗੁਰੂ ਪ੍ਰਤੀ ਜੀਵ ਪਾਲਣਾ ਕਰਦਾ ਤੇ ਸੰਭਾਲ ਵੀ ਸਾਰਿਆਂ ਦੀ ਕਰਦਾ। ਜਦੋਂ ਕੋਈ ਮੂਰਤੀ ਸਾਜਣ ਵਾਲਾ ਮੂਰਤੀ ਨੂੰ ਬਣਾ ਕੇ, ਜਾਂ ਕੋਈ ਭਾਂਡਿਆਂ ਨੂੰ ਬਣਾਉਣ ਵਾਲਾ ਠਠਿਆਰਾ ਭਾਂਡੇ ਬਣਾ ਕੇ, ਉਹਦੇ ਨਾਲ ਨਹੀਂ ਜਾਂਦਾ ਜਿੱਥੇ ਮੂਰਤੀ ਜਾਂ ਭਾਂਡੇ ਹੁੰਦੇ ਆ, ਉਹ ਬਣਾ ਕੇ ਵੇਚ ਦਿੰਦਾ। ਮੂਰਤੀ ਕਿਤੇ ਹੋਰ ਹੈ, ਬਣਾਉਣ ਵਾਲਾ ਕਿਤੇ ਹੋਰ ਹੈ, ਪਰ ਮਨੁੱਖ ਨੂੰ ਸਾਜਣ ਵਾਲਾ, ਜੀਆਂ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਉਹਦੇ ਅੰਦਰ ਹੀ ਵਸਿਆ ਹੋਇਆ ਹੈ। ਹਰ ਦੀ ਪਾਲਣਾ ਕਰਦਾ ਪ੍ਰਤੀ ਜੀਵ, ਸਾਸ ਗ੍ਰਾਸ ਪਾਲਣਾ ਕਰਦਾ, ਇਕੱਲੇ ਇਕੱਲੇ ਸਵਾਸ ਵਿੱਚ ਇਕੱਲਿਆਂ ਨਹੀਂ ਛੱਡਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਇਸ ਲਈ ਉਹ ਵਾਹਿਗੁਰੂ ਸਾਰਿਆਂ ਦਾ ਪਾਲਣ ਹਾਰ।
ਸੋ ਅੰਤਰ ਦਾਨਾ ਬੀਨਾ ਹੈ,
ਉਹ ਤੇਰੇ ਅੰਦਰ ਵਸਿਆ ਹੋਇਆ। ਮਹਾਰਾਜ ਕਹਿੰਦੇ ਭਾਈ ਉਹ ਤੈਨੂੰ ਵੇਖਣ ਵਾਲਾ ਹੈ, ਤੈਨੂੰ ਜਾਣਨ ਵਾਲਾ ਹੈ, ਤੈਨੂੰ ਸੁਣਨ ਵਾਲਾ ਹੈ।
ਗੁਰ ਸਰਵਰ ਹਮ ਹੰਸ ਪਿਆਰੇ,
ਗੁਰੂ ਸਰਵਰ ਸਰੋਵਰ ਦੀ ਤਰ੍ਹਾਂ ਹੈ, ਉਹਦਾ ਨਾਮ ਜਪਣ ਵਾਲੇ ਜਿਹੜੇ ਪਿਆਰੇ ਨੇ ਉਹ ਹੰਸ ਦੀ ਨਿਆਈ ਹੈ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਾ ਨਹੀਂ ਦੂਰੇ, ਉਹਦੇ ਜਿਹੜੇ ਪਿਆਰੇ ਹੰਸਾਂ ਦੀ ਨਿਆਈ ਤੱਤ ਵਿਵੇਚਨ ਕਰਕੇ ਉਹ ਵਾਹਿਗੁਰੂ ਦੀ ਦਿੱਤੀ ਹੋਈ ਸੁਰਤ ਦੁਆਰਾ, ਗਿਆਨ ਦੁਆਰਾ ਜਿਹੜਾ ਨਾਮ ਤੱਤਵ ਵਸਤੂ ਉਹਦੀ ਪ੍ਰਾਪਤੀ ਕਰਦੇ ਆ, ਤੇ ਜਿਹੜੇ ਮਾਇਆ ਦੇ ਪਦਾਰਥ ਉਹਨਾਂ ਨੂੰ ਛੱਡ ਦਿੰਦੇ ਆ, ਤਿਆਗ ਦਿੰਦੇ ਆ, ਹੰਸ ਬਿਰਤੀ ਧਾਰਦੇ ਆ।
ਸਾਗਰ ਮਹਿ ਰਤਨ ਲਾਲ ਬਹੁ ਸਾਰੇ,
ਹੰਸਾਂ ਨੂੰ ਸੋਝੀ ਆ ਗਿਆਨ ਕਿ ਸਾਗਰ ਗੁਰੂ ਰੂਪੀ ਸਾਗਰ ਚ ਬੜੇ ਕੀਮਤੀ ਪਦਾਰਥ ਨੇ। ਸਤਿਗੁਰੂ ਮਹਾਰਾਜ ਦੀ ਬਾਬਤ ਪਾਵਨ ਬਾਣੀ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖਾਏ, ਹੰਸ ਮਰਜੀਵਾ ਨਿਹਚੈ ਪ੍ਰਸਾਦ ਪਾਵਈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਗਰ ਮਹਿ ਰਤਨ ਲਾਲ ਬਹੁ ਸਾਰੇ, ਪ੍ਰੇਮ ਰੂਪੀ ਰਤਨ ਵੈਰਾਗ ਰੂਪੀ ਲਾਲ ਹਨ।
ਮੋਤੀ ਮਾਨਕ ਹੀਰਾ ਹਰ ਜਸ,
ਇਸ ਮਹਾਰਾਜ ਕਹਿੰਦੇ ਭਾਈ ਸਤਿਗੁਰੂ ਦੇ ਸ਼ਬਦ ਵਿੱਚ ਮੋਤੀ ਕੀ ਹੈ? ਮਾਨਕ ਹੀਰਾ ਹਰ ਜਸ, ਉਹ ਹਰੀ ਦਾ ਜਿਹੜਾ ਜਸ ਕਰਨਾ, ਮਹਾਰਾਜ ਕਹਿੰਦੇ ਉਹਦੇ ਜਿਹੜੇ ਸ਼ਬਦ ਹਨ, ਪ੍ਰੇਮ ਦੁਆਰਾ ਸ਼ਬਦ ਪੜ੍ਹਨਾ, ਇਹ ਮੋਤੀਆਂ ਦੀ ਤਰ੍ਹਾਂ ਹਨ, ਮਾਨਕਾਂ ਦੀ ਤਰ੍ਹਾਂ ਕੀਮਤੀ ਹਨ।
ਗਾਵਤ ਮਨ ਤਨ ਭੀਨਾ ਹੈ,
ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਿਆਂ ਜਿਹੜਾ ਮੇਰਾ ਮਨ ਖੁਸ਼ਕ ਸੀ, ਤਰਕਾਂ ਕੁਤਰਕਾਂ ਕਰਦਾ ਸੀ, ਉਹਦੇ ਨਾਮ ਵਿੱਚ ਪ੍ਰੇਮ ਵਿੱਚ ਭਿੱਜ ਗਿਆ।
ਹਰ ਅਗਮ ਅਗਾਹ ਅਗਾਧ ਨਿਰਾਲਾ,
ਉਹ ਅਕਾਲ ਪੁਰਖ ਵਾਹਿਗੁਰੂ ਮਨ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਕਈ ਮਨ ਹੱਠ ਦੇ ਯਤਨ ਕਰਦੇ ਆ ਨਾ, ਕਈ ਸਾਧਨਾਵਾਂ ਐਸੀਆਂ ਕਰਦੇ ਆ, ਹੱਠ ਕਰਦੇ ਆ ਕਿ ਮਨ ਨਾਲ ਜਾਂ ਤਨ ਨਾਲ ਉਹਨੂੰ ਪ੍ਰਾਪਤ ਕਰ ਲਵਾਂਗੇ। ਮਹਾਰਾਜ ਕਹਿੰਦੇ ਨਹੀਂ, ਉਹ ਮਨ ਦੀ ਪਹੁੰਚ ਤੋਂ ਵੀ, ਇੰਦਰੀਆਂ ਦੀ ਪਹੁੰਚ ਤੋਂ ਵੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਨਿਰਾਲਾ, ਉਹ ਤੇਰੇ ਅੰਦਰ ਵੀ ਹੈ ਤੇ ਤੇਥੋਂ ਵੱਖਰਾ ਵੀ ਹੈ, ਉਹ ਹਰ ਥਾਂ ਵਸਿਆ।
ਹਰ ਅੰਤ ਨਾ ਪਾਈਐ ਗੁਰ ਗੋਪਾਲਾ,
ਉਹ ਸਾਰੇ ਜੀਆਂ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹਦੇ ਤਾਂ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਕੋਈ। ਅੰਤ ਨਾ ਸਿਫਤੀ ਕਹਿਣਾ ਅੰਤ, ਅੰਤ ਨਾ ਕਰਨਾ ਦੇਣ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਉਹਦਾ ਕੋਈ ਅੰਤ ਨਹੀਂ ਪਾਇਆ ਜਾਣਾ।
ਸਤਿਗੁਰ ਮਤ ਤਾਰੇ ਤਾਰਨ ਹਾਰ,
ਇਸ ਲਈ ਸਤਿਗੁਰੂ ਦੀ ਮਤ ਲੈ। ਜੇ ਤੂੰ ਸੰਸਾਰ ਸਮੁੰਦਰ ਤੋਂ ਤਰਨਾ ਚਾਹੁੰਦਾ, ਆਪਣੇ ਮਨ ਦੀ ਮਤ ਛੱਡ ਦੇ, ਮਨ ਦੀ ਮਤ ਛੱਡ ਕੇ ਗੁਰਮਤ ਦਾ ਧਾਰਨੀ ਹੋ।
ਮੇਲ ਲਏ ਰੰਗ ਲੀਨਾ ਹੈ,
ਜਿਹੜੇ ਗੁਰਮਤ ਦੇ ਧਾਰਨੀ ਹੋ ਜਾਂਦੇ ਆ ਸਤਿਗੁਰੂ ਮਹਾਰਾਜ, ਉਹਨਾਂ ਤੇ ਕਿਰਪਾ ਕਰਕੇ ਆਪਣਾ ਨਾਮ ਦਾ ਪਿਆਰ ਬਖਸ਼ ਕੇ ਨਾਮ ਜਪਾਉਂਦੇ ਆ, ਉਹਨਾਂ ਨੂੰ ਆਪਣੇ ਵਿੱਚ ਮੇਲ ਲੈਂਦੇ ਆ।
ਸਤਿਗੁਰ ਬਾਜੋ ਮੁਕਤ ਕਨੇਹੀ,
ਕਹਿੰਦੇ ਕਈ ਤਰ੍ਹਾਂ ਦੀਆਂ ਮੁਕਤੀਆਂ ਦੀ ਲੋਕ ਗੱਲ ਕਰਦੇ ਆ, ਪਰ ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ।
ਉਹ ਆਦ ਜੁਗਾਦੀ ਰਾਮ ਸਨੇਹੀ,
ਉਹ ਵਾਹਿਗੁਰੂ ਆਦ ਸੱਚ ਹੈ, ਜੁਗਾਦ ਸੱਚ ਹੈ, ਉਹ ਤਿੰਨੇ ਕਾਲਾਂ ਦੇ ਵਿੱਚ ਹੈ, ਇਸ ਲਈ ਸਾਰਿਆਂ ਦਾ ਸੁਨੇਹੀ ਹੈ, ਉਹਦਾ ਕਿਸੇ ਨਾਲ ਵੈਰ ਨਹੀਂ, ਨਿਰਵੈਰ ਹੈ, ਨਿਰਭਉ ਹੈ।
ਦਰਗਹਿ ਮੁਕਤ ਕਰੇ ਕਰ ਕਿਰਪਾ,
ਮਾਰੇ ਕਹਿੰਦੇ ਜਿਹੜੇ ਉਹਦੇ ਬਣ ਜਾਂਦੇ ਆ ਭਾਈ, ਉਹਦਾ ਪਿਆਰ ਨਾਲ ਨਾਮ ਜਪਦੇ ਆ ਪ੍ਰੇਮ ਨਾਲ, ਕਿਉਂਕਿ ਮਹਾਰਾਜ ਦਾ ਬਚਨ ਨਾ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ, ਉਹਨਾਂ ਦੇ ਕਿਰਪਾ ਕਰਕੇ ਆਪਣੇ ਸਰੂਪ ਵਿੱਚ ਮਿਲਾ ਲੈਂਦੇ
ਬਖਸ਼ੇ ਅਵਗੁਣ ਕੀਨਾ ਹੈ,
ਉਹਨਾਂ ਦੇ ਸਾਰੇ ਅਵਗੁਣ ਬਖਸ਼ ਦਿੰਦੇ ਆ। ਜਦੋਂ ਕੋਈ ਫਿਰ ਪ੍ਰੇਮ ਕਰਦਾ ਨਾ ਵਾਹਿਗੁਰੂ ਨਾਲ, ਫਿਰ ਉਹਦੇ ਸਾਰੇ ਅਵਗੁਣ ਬਖਸ਼ ਦਿੰਦੇ ਆ। ਇਤਿਹਾਸ ਨੂੰ ਬਾਚੀਏ, ਬੇਅੰਤ ਐਸੇ ਪ੍ਰਮਾਣ ਮਿਲਦੇ ਆ। ਬੇਅੰਤ ਗੁਰਸਿੱਖ ਜਦੋਂ ਸਤਿਗੁਰੂ ਦੀ ਸ਼ਰਨ ਚ ਆਏ, ਉਹਨਾਂ ਦੇ ਅਵਗੁਣ ਕੱਟ ਕੇ ਉਹਨਾਂ ਨੂੰ ਸਤਿਗੁਰੂ ਨੇ ਆਪਣੇ ਵਿੱਚ ਮਿਲਾ ਲਿਆ, ਆਪਣੇ ਬਣਾ ਲਿਆ।
ਸਤਿਗੁਰ ਦਾਤਾ ਮੁਕਤ ਕਰਾਏ,
ਇਸ ਲਈ ਭਾਈ ਸਤਿਗੁਰੂ ਸਾਰੀਆਂ ਦਾਤਾਂ ਦੇ ਦੇਣ ਵਾਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਦਾਤੇ ਬੜੇ ਬਣੇ ਹੋਏ ਆ, ਪਰ ਸਭਨਾ ਜੀਆਂ ਕਾ ਇੱਕ ਦਾਤਾ, ਉਹ ਆਪ ਹੀ ਮੁਕਤੀ ਦਿੰਦਾ।
ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ,
ਉਹਦੀ ਕਿਰਪਾ ਦੇ ਨਾਲ ਹੀ ਤਨ ਦੇ ਰੋਗ ਵੀ ਤੇ ਮਨ ਦੇ ਰੋਗ ਵੀ ਮਿਟਦੇ ਆ। ਸਾਰੇ ਜਿਹੜੇ ਰੋਗ ਨੇ ਨਾ, ਸਰਵ ਰੋਗ ਕਾ ਔਖਦ ਨਾਮ, ਕਈ ਰੋਗ ਵੈਸੇ ਰੋਗ ਆਉਂਦੇ ਆ ਸੰਸਾਰ ਦੇ ਵਿੱਚ, ਬਿਮਾਰੀਆਂ ਲੱਗਦੀਆਂ, ਪਰ ਕਈ ਕਰਮ ਰੋਗ, ਕਿਸੇ ਵੀ ਤਰ੍ਹਾਂ ਦਾ ਰੋਗ ਹੈ, ਉਹ ਸਤਿਗੁਰੂ ਦਾ ਨਾਮ ਕੱਟਣ ਦੇ ਸਮਰੱਥ ਹੈ।
ਜਮ ਜਾ ਗਾਤ ਨਾਹੀ ਕਰ ਲਾਗੈ,
ਮਹਾਰਾਜ ਕਹਿੰਦੇ ਭਾਈ ਉਹਦਾ ਨਾਮ ਐਸਾ, ਜਿਹੜੇ ਜਮ ਦੂਤ ਨੇ ਉਹ ਵੀ ਟੈਕਸ ਦੇ ਰੂਪ ਚ ਨਹੀਂ ਲੈ ਸਕਦੇ, ਕਿਉਂਕਿ ਕਰਮ ਧਰਮ ਪਾਖੰਡ ਚ ਉਹ ਦਿਸਦਾ ਤਿੰਨ ਜਮ ਜਾਗਾਤੀ ਲੁੱਟ ਹੈ। ਫਿਰ ਜਿਵੇਂ ਜਗਾਤੀ ਹੈ, ਟੈਕਸ ਲੈਣ ਵਾਲੇ ਸੜਕ ਤੇ ਖੜੇ ਰਾਹ ਚ ਟੈਕਸ ਲੈਂਦੇ ਆ ਗੱਡੀਆਂ ਤੋਂ, ਇਸੇ ਤਰ੍ਹਾਂ ਫਿਰ ਜਿਹੜੇ ਉਹ ਜਮ ਦੂਤ ਨੇ ਉਹ ਕਹਿੰਦੇ ਫਲਾਨਾ ਜਿਹੜਾ ਤੇਰਾ ਪਾਉਣਾ ਉਹ ਦੇ, ਫਿਰ ਤੈਨੂੰ ਇੱਥੋਂ ਅਗਨ ਤੋਂ ਬਚਾਵਾਂਗੇ, ਫਿਰ ਤੈਨੂੰ ਜੈ ਤਪਤ ਮਹਾ ਜਿੱਥੇ ਬਹੁਤੀ ਘਾਮ ਧੁੱਪ ਹੈ ਅਗਨ ਹੈ ਉਹਦੇ ਦੁੱਖ ਤੋਂ ਤੈਨੂੰ ਫੇਰ ਬਚਾਵਾਂਗੇ। ਉਹ ਸਾਰੇ ਪੁੰਨ ਜੇ ਰਾਹ ਚ ਹੀ ਲੈ ਲੈਂਦੇ ਆ, ਪਰ ਮਹਾਰਾਜ ਕਹਿੰਦੇ ਨਾਮ ਇੱਕ ਐਸੀ ਅਮੋਲਕ ਦਾਤ ਹੈ, ਇਹਨੂੰ ਜਿਹੜੇ ਜਮਦੂਤ ਨੇ ਵੀ ਨਹੀਂ ਖੋਜ ਸਕਦੇ।
ਜਿਸ ਅਗਨ ਬੁਝੀ ਠਾਰ ਸੀਨਾ ਹੈ,
ਮਹਾਰਾਜ ਕਹਿੰਦੇ ਭਾਈ ਜਦੋਂ ਕੋਈ ਨਾਮ ਜਪਦਾ ਨਾ, ਅੰਦਰ ਜਿਹੜੀ ਅੱਗ ਸੀ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਅੱਗ ਦੀਆਂ ਚਾਰ ਨਦੀਆਂ ਵਗ ਰਹੀਆਂ ਸੀ। ਜਦੋਂ ਨਾਮ ਜਪਦਾ ਹੈ ਤਪਤ ਕੜਾਹਾ ਬੁੱਝ ਗਿਆ, ਫਿਰ ਅੰਦਰਲਾ ਤਪਦਾ ਹੋਇਆ ਬੁੱਝ ਜਾਂਦਾ, ਸ਼ਾਂਤ ਹੋ ਜਾਂਦਾ, ਥਰ ਸੀਨਾ ਹੋਏ। ਜਿਹੜਾ ਸੜਦਾ ਬਲਦਾ ਰਹਿੰਦਾ ਸੀ ਹਰ ਸਮੇਂ, ਉਹ ਸ਼ਾਂਤ ਹੋ ਜਾਂਦਾ, ਉਹਦਾ ਸੀਨਾ ਠਰ ਜਾਂਦਾ, ਠੰਡਾ ਹੋ ਜਾਂਦਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸ਼ਬਦ ਕਾਫੀ ਲੰਬੇਰਾ, ਪੰਜ ਬੰਦਾਂ ਦੀ ਸਤਿਗੁਰੂ ਜੀ ਨੇ ਵਿਚਾਰ ਕਰਾਈ। ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਣੀ। ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ ਪੜ੍ਹ ਸੁਣ ਲਈਏ ਜੀ।
ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ, ਅੰਮ੍ਰਿਤ ਰਸ ਪਾਏ, ਜਮ ਜਾਗਾਤ ਨਾਹੀ ਕਰ ਲਾਗੈ, ਜਿਸ ਅਗਨ ਬੁਝੀ ਠਰ ਸੀਨਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।